ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਡੰਡੋਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਤੂੰ ਸੁਲਤਾਨ ਕਹਾ ਹੋ ਮੀਆ ਤੇਰੀ ਕਵਨ ਵਡਾ ਜੋ ਤੂੰ ਦੇ ਸੋ ਕਹਾ ਸੁਆਮੀ ਮੈਂ ਮੂਰਖ ਕਹਿਣ ਨਾ ਜਾਈ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲੇ ਹੋ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲੇ ਹੋ ਤੁਮ ਕਥਾ ਸੁਧਾਰੀ ਨਿਮਾਣਿਆਂ ਦੇ ਮਾਨ ਸਤਿਗੁਰੂ ਨਿਤਾਣਿਆਂ ਦੇ ਦਾਨ ਸਤਿਗੁਰੂ ਨਿਓਟਿਆਂ ਦੇ ਓਟ ਨਿਆਸਰਿਆਂ ਦੇ ਆਸਰੇ ਸਤਿਗੁਰੂ ਪਦ ਪਾਵਨ ਭਗਤ ਵਛਲ ਰਾਜਾਨ ਰਾਜ ਪਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ ਐਸੇ ਪਰਮ ਪੂਜੇ ਸਤਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀਆਂ ਦੇ ਚਰਨ ਕਮਲਾਂ ਵਿੱਚ ਸੁਭਾਏਮਾਨ ਗੁਰੂ ਪਿਆਰੀ ਸਾਧ ਸੰਗਤ ਜੀ ਸਤਿਗੁਰਾਂ ਦੀ ਕਿਰਪਾ ਬਖਸ਼ਿਸ਼ ਰਹਿਮਤ ਦੇ ਸਦਕਾ ਰੋਜ਼ਾਨਾ ਦੀ ਤਰ੍ਹਾਂ ਆਪਾਂ ਸਭਨਾਂ ਨੂੰ ਅੰਮ੍ਰਿਤ ਵੇਲੇ ਦੇ ਸਵੇਰ ਵੇਲੇ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰਨ ਦਾ ਇਹ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ ਹੈ। ਗੁਰੂ ਗਰੀਬ ਨਿਵਾਸ ਸਤਿਗੁਰਾਂ ਦੇ ਚਰਨ ਕਮਲਾਂ ਵਿੱਚ ਸੱਜ ਕਰ ਆਪ ਜੀ ਤੁਰਕੀ ਇਲਾਹੀ ਬਾਣੀ ਦਾ ਮਨੋਹਰ ਕੀਰਤਨ ਸ਼ਰਵਣ ਕਰ ਰਹੇ ਸੀ। ਸੁਆਓ ਹੁਣ ਲੜੀਵਾਰ ਸ਼ਬਦ ਵਿੱਚ ਜੋ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਨੇ ਉਪਦੇਸ਼ ਬਖਸ਼ ਰਹੇ ਆ ਉਸ ਦੀ ਵਿਚਾਰ ਦੇ ਨਾਲ ਜੁੜਨਾ ਕਰੀਏ। ਸਤਿਗੁਰੂ ਜੀ ਆਪ ਦਇਆ ਦ੍ਰਿਸ਼ਟੀ ਰਹਿਮਤ ਕਰਕੇ ਵਿਚਾਰ ਕਰਵਾ ਲੈਣ ਆਪ ਸਭ ਸੰਗਤਾਂ ਅਸੀਸ ਬਖਸ਼ਿਸ਼ ਕਰੋ। ਚੇਤ ਬਿਰਤੀਆਂ ਇਕਾਗਰ ਕਰਦੇ ਹੋਏ ਸਾਰੇ ਪ੍ਰੇਮ ਸਹਿਤ ਉਚਾਰਨਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਗੌੜੀ ਮਹਲਾ ਪੰਜਵਾਂ।
ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ 188 ਅੰਗ ਉੱਪਰ ਸਤਿਗੁਰਾਂ ਦਾ ਇਹ ਪਾਵਨ ਸ਼ਬਦ ਸੁਭਾਏ ਮਾਨ ਹੈ। ਗੌੜੀ ਰਾਗ ਵਿੱਚ ਪੰਜਵੇਂ ਗੁਰਦੇਵ ਜਿਨ੍ਹਾਂ ਦੀ ਵਡਿਆਈ ਕਥਨ ਕਰਦੇ ਪਾਠ ਸਾਹਿਬਾਨ ਫੁਰਮਾ ਰਹੇ ਨੇ, ਗੁਰ ਅਰਜਨ ਪ੍ਰਤੱਖ ਹਰ, ਪ੍ਰਤੱਖ ਸਰੂਪ ਪਰਮੇਸ਼ਰ ਦੇ ਪ੍ਰਤੱਖ ਸਵਰੂਪ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਬਖਸ਼ਿਸ਼ ਕਰ ਰਹੇ ਹਨ, ਰਹਿਮਤ ਕਰ ਰਹੇ ਹਨ।
ਕਾਕੀ ਮਾਈ ਕਾਕੋ ਬਾਪ ਦੁਲਾਭ ਦੇ ਪਾਈ ਵਡ ਭਾਗੀ।
ਗੁਰੂ ਗਰੀਬ ਨਿਵਾਰ ਸਤਿਗੁਰੂ ਸੱਚੇ ਪਾਤਸ਼ਾਹ ਬਖਸ਼ਿਸ਼ ਕਰ ਰਹੇ ਆ, ਰਹਿਮਤ ਕਰ ਰਹੇ ਹਨ। ਇਹ ਮਨੁੱਖਾਂ ਦੇ ਹੀ ਜਿਹੜੀ ਵੀ ਸਾਨੂੰ ਪ੍ਰਾਪਤ ਹੋਈ ਹੈ, ਇਹ ਜਿਹੜਾ ਸਰੀਰ ਪੰਜ ਭੂਤਕ ਪ੍ਰਾਪਤ ਹੋਇਆ ਹੈ, ਇਹ ਬਹੁਤ ਦੁਰਲੱਭ ਹੈ। ਦੁਰਲੱਭ ਦੇਹ, ਇਹ ਜਿਹੜੀ ਦੇਹ ਹੈ, ਬੋਡੀ ਹੈ, ਜੋ ਸਰੀਰ ਹੈ, ਮਹਾਰਾਜ ਜੀ ਕਥਨ ਕਰ ਰਿਹਾ ਵੀ ਦੁਰਲੱਭ ਹੈ ਬਹੁਤ, ਭਾਵ ਛੇਤੀ ਲੱਭਣ ਵਾਲੀ ਨਹੀਂ, ਲੱਭ ਜਾਣੀ ਛੇਤੀ, ਅਤੇ ਇਹ ਦੁਰਲੱਭ ਹੈ, ਨਾ ਛੇਤੀ ਲੱਭਣ ਵਾਲੀ ਹੈ, ਬਹੁਤ ਦੁਰਲੱਭ ਵਸਤੂ, ਕੀਮਤੀ ਵਸਤੂ, ਅਮੋਲਕ ਵਸਤੂ, ਛੇਤੀ ਨਾ ਲੱਭਣ ਵਾਲੀ, ਲੱਭ ਛੇਤੀ ਲੱਭ ਜਾਣ ਵਾਲੀ, ਦੁਰਲੱਭ ਭਾਵ ਛੇਤੀ ਨਾ ਲੱਭਣ ਵਾਲੀ, ਇਹ ਬਹੁਤ ਦੁਰਲੱਭ ਦੇਹੀ ਆ। ਜਿਵੇਂ ਸ੍ਰੀ ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਆ, ਕਬੀਰ ਮਾਨਸ ਜਨਮ ਦੁਰਲੱਭ ਹੈ, ਹੋਏ ਨਾ ਬਾਰ ਹੈ ਬਾਰ, ਜਿਉਂ ਬੰਨ ਫਲ ਪਾਕੇ ਭੋਏ ਗਿਰ ਹੈ, ਬਹੁਰ ਨਾ ਲਾਗੈ ਡਾਰ। ਸ੍ਰੀ ਭਗਤ ਕਬੀਰ ਸਾਹਿਬ ਜੀ ਵੀ ਇੱਥੇ ਬਚਨ ਕਰ ਰਹੇ ਆ, ਇਹ ਮਾਨਸ ਦੇਹੀ ਜਿਹੜੀ ਹੈ ਨਾ, ਬੜੀ ਦੁਰਲੱਭ ਹੈ, ਛੇਤੀ ਲੱਭਣ ਵਾਲੀ ਨਹੀਂ ਹੈ। ਇਹ ਗੁਰਬਾਣੀ 'ਚ ਮਹਾਰਾਜ ਜਿਵੇਂ ਜ਼ਿਕਰ ਕਰਦੇ ਆ, ਫਿਰਤ ਫਿਰਤ ਬਹੁਤੇ ਯੁੱਗ ਹਾਰਿਓ, ਕਿਤਨੀ ਦੁਰਲੱਭ ਆ, ਫਿਰਤ ਫਿਰਤ ਬਹੁਤੇ ਯੁੱਗ ਹਾਰਿਓ, ਮਾਨਸ ਦੇਹ ਲਹੀ, ਫਿਰਤ ਫਿਰਤ ਬਹੁਤੇ ਯੁੱਗ ਹਾਰਿਓ। ਯੁੱਗ ਇੱਕ ਯੁੱਗ ਦੀ ਗੱਲ ਨਹੀਂ, ਜਿਵੇਂ ਗੁਰਬਾਣੀ 'ਚ ਮਹਾਰਾਜ ਸਾਹਿਬ ਜੀ ਕਥਨ ਕਰਦੇ ਆ, ਸਤਯੁਗ ਦੁਆਪਰ ਤ੍ਰੇਤਾ ਭਣੀਐ, ਕਲਯੁਗ ਊਤਮੋ ਯੁਗਾ ਮਾਹੇ। ਇਹ ਸਤਯੁਗ ਦੁਆਪਰ ਤ੍ਰੇਤਾ ਕਲਯੁਗ ਦਾ ਜ਼ਿਕਰ ਮਹਾਰਾਜ ਜੀ ਨੇ ਗੁਰਬਾਣੀ ਵਿੱਚ ਕੀਤਾ। ਸੋ ਇਸ ਕਰਕੇ ਇਹ ਚਾਰ ਯੁੱਗ ਜਿਵੇਂ ਕਥਨ ਕੀਤੇ ਆ ਮਹਾਰਾਜ ਜੀ ਨੇ, ਇਹ ਚਾਰੇ ਯੁੱਗਾਂ ਵਿੱਚ ਭਰਮਦੇ ਹੋਏ ਮਹਾਰਾਜ ਜੀ ਕਹਿੰਦੇ ਫਿਰਤ ਫਿਰਤ ਬਹੁਤੇ ਯੁੱਗ ਹਾਰਿਓ, ਇਹ ਚਾਰੇ ਯੁੱਗਾਂ ਵਿੱਚ ਭਰਮਦਿਆਂ ਭਰਮਦਿਆਂ ਹੋਇਆਂ, ਅਤੇ ਫਿਰ ਕਿੰਨਾ 'ਚ ਭਰਮਦੇ ਹੋਏ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗੱਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ। ਮਹਾਰਾਜ ਜੀ ਸਾਨੂੰ ਅਹਿਸਾਸ ਕਰਾ ਰਹੇ ਆ, ਅਹਿਸਾਸ ਵੀ ਸਾਨੂੰ ਅਹਿਸਾਸ ਹੋ ਜਾਏ ਇਸ ਗੱਲ ਦਾ, ਪਤਾ ਲੱਗ ਜਾਏ, ਜਿਹਨੂੰ ਅਸੀਂ ਭੁੱਲ ਚੁੱਕੇ ਹਾਂ, ਜਿਹਨੂੰ ਅਸੀਂ ਐਵੇਂ ਸਮਝੀ ਜਾਂਦੇ ਹਾਂ ਕੇਵਲ ਖਾਣ ਪੀਣ ਵਾਲੀ ਵਸਤੂ, ਹੰਢਾਉਣ ਵਾਲੀ ਵਸਤੂ, ਵਿਖਾਵੇ ਵਾਲੀ ਵਸਤੂ। ਮਹਾਰਾਜ ਜੀ ਆਖਦੇ ਆ ਵੀ ਸਮਝ, ਵੇਖ, ਇਹ ਕੀਮਤ ਵੇਖ ਇਸ ਦੀ, ਇਹ ਜਿਹੜੀ ਤੈਨੂੰ ਮਾਨਸ ਦੇਹੀ ਮਿਲੀ ਆ ਨਾ, ਜਿਹੜੀ ਤੂੰ ਸੰਭਾਲ ਨਹੀਂ ਕਰਦਾ, ਭਗਤੀ ਵਾਲੇ ਪਾਸੇ ਨਹੀਂ ਇਹਨੂੰ ਲਾਉਂਦਾ, ਸਿਮਰਨ ਵਾਲੇ ਪਾਸੇ ਨਹੀਂ ਲਾਉਂਦਾ, ਨਾਮ ਵਾਲੇ ਪਾਸੇ ਨਹੀਂ ਲਾਉਂਦਾ, ਧਰਮ ਨਹੀਂ ਕਮਾਉਂਦਾ ਹੈ, ਇਹ ਜਿਹੜੀ ਮਨੁੱਖਾ ਦੇਹੀ ਦੀ ਤੂੰ ਕਦਰ ਨਹੀਂ ਕਰ ਰਿਹਾ, ਮਾਨਸ ਦੇਹੀ ਤੈਨੂੰ ਸਰੀਰ ਜਿਹੜਾ ਮਿਲਿਆ ਆ ਨਾ ਰੱਬ ਦੀ ਪ੍ਰਾਪਤੀ ਕਰਨ ਵਾਸਤੇ, ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਹ ਗੱਲ ਨੂੰ ਤੂੰ ਸਮਝਦਾ ਨਹੀਂ, ਪੜ੍ਹਦਾ ਹੈ ਰੋਜ਼। ਚਲੋ ਗੁਰਬਾਣੀ ਪਰਮੇਸ਼ੁਰ ਦੀ ਭਗਤੀ ਸਵਰੂਪ ਵੀ ਹੈ, ਉੱਥੇ ਉਪਦੇਸ਼ ਸਵਰੂਪ ਵੀ ਹੈ। ਕਈ ਪੜ੍ਹਨ ਦਾ ਖੰਡਨ ਵੀ ਕਰੀ ਜਾਂਦੇ ਆ ਵੀ ਵਾਰ ਵਾਰ ਗੁਰਬਾਣੀ ਪੜ੍ਹਨੀ, ਪਰ ਗੁਰਬਾਣੀ ਜਿੱਥੇ ਉਪਦੇਸ਼ ਰੂਪ ਹੈ, ਉਪਦੇਸ਼ ਸੁਣਨਾ ਕਮਾਉਣਾ, ਉੱਥੇ ਗੁਰਬਾਣੀ ਭਗਤੀ ਸਵਰੂਪ ਵੀ ਹੈ। ਤਾਂ ਹੀ ਮਹਾਰਾਜ ਜੀ ਨੇ ਇਸ ਨੂੰ ਗਾਉਣ ਵਾਸਤੇ ਕਿਹਾ, ਨਾ ਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾ ਵੋ ਸੱਚੀ ਬਾਣੀ ਨੂੰ, ਗਾ ਵੋ ਰੋਜ਼। ਅਤੇ ਇੱਥੋਂ ਤੱਕ ਬਚਨ ਕਹਿ ਦਿੱਤੇ, ਤੁਸੀਂ ਆਏ ਉੱਥੇ ਗੁਰਬਾਣੀ ਸੁਣਨ ਪੜ੍ਹਨ ਲਈ, ਆਇਓ ਸੁਣਨ ਪੜ੍ਹਨ ਕੋ ਬਾਣੀ। ਪੜ੍ਹਨ ਦੀ ਗੱਲ ਕੀਤੀ ਨਾ, ਫਿਰ ਪੜ੍ਹਨ ਦੀ ਗੱਲ ਸਪਸ਼ਟ ਅਰਥ ਆ, ਕੋਈ ਭੇਦ ਤਾਂ ਹੈ ਨਹੀਂ। ਜਾਣ ਕੇ ਫਿਰ ਜਿਹੜੇ ਭੇਦਵਾਦੀ ਹੁੰਦੇ ਆ ਉਹ ਭੇਦ ਪਾਉਂਦੇ ਜਾਣ ਬੁੱਝ ਕੇ। ਇਸ ਕਰਕੇ ਮਹਾਰਾਜ ਜੀ ਕਹਿੰਦੇ, ਪ੍ਰਭ ਬਾਣੀ ਸ਼ਬਦ ਸੁਭਾਖਿਆ, ਗਾਵ ਹੋ ਸੁਣ ਹੋ ਪੜ੍ਹੋ ਨਿਤ ਭਾਈ। ਪੜ੍ਹੋ, ਇਹਦਾ ਹੋਰ ਕੋਈ ਅਰਥ ਤਾਂ ਹੈ ਨਹੀਂ। ਪੜ੍ਹੋ ਫਿਰ ਪੜ੍ਹਨੀ ਕਿੱਦਾਂ, ਜਿੱਦਾਂ ਗੁਰਸਿੱਖ ਨਿਤਨੇਮ 'ਚ ਗੁਰਬਾਣੀ ਪੜ੍ਹਦੇ ਆ ਔਰ ਸੁਣਦੇ ਆ ਕੀਰਤਨ ਦੇ ਵਿੱਚ, ਗੁਰਬਾਣੀ ਦਾ ਨਿਤਨੇਮ ਸੁਣਦੇ ਆ। ਗਾਵ ਹੋ ਸੁਣ ਹੋ ਪੜ੍ਹੋ ਨਿਤ ਭਾਈ, ਗੁਰਪੂਰੈ ਤੂੰ ਰੱਖਿਆ। ਸੋ ਪੜ੍ਹਨੀ ਵੀ ਆ, ਜਪਣੀ ਵੀ ਆ। ਹਾਂ, ਧਿਆਨ ਜਿਹੜਾ ਰੱਖਣਾ, ਜਿਹੜੀ ਗੱਲ ਸਮਝਾਉਣੀ ਚਾਹੀਦੀ, ਉਹ ਇਹ ਨਹੀਂ ਵੀ ਪੜ੍ਹਨ ਤੋਂ ਹੀ ਹਟਾ ਦਿਓ। ਗੱਲ ਇਹ ਸਮਝਾਓ ਵੀ ਗੁਰੂ ਉਪਦੇਸ਼ ਕਰ ਰਿਹਾ, ਗੁਰਬਾਣੀ ਜਪੋ ਸੁਣੋ ਪੜ੍ਹੋ। ਅਵੇਰ ਇਸ ਗੱਲ ਤੋਂ ਕਰਨਾ ਵੀ ਜਪਣਾ ਸੁਣਨਾ ਪੜ੍ਹਨਾ ਇੱਦਾਂ ਆ, ਗਾਵੀ ਹੈ ਸੁਣੀ ਹੈ ਮਨ ਰੱਖੀਏ ਭਾਓ। ਗਾਵਣਾ ਹੈ ਸੁਣਨਾ ਹੈ ਪੜ੍ਹਨਾ ਹੈ, ਪਰ ਮਨ ਵਿੱਚ ਭਾਓ ਪ੍ਰੇਮ ਰੱਖ ਕੇ ਸ਼ਰਧਾ ਨਾਲ, ਹਰ ਕੀ ਭਗਤ ਕਰੋ ਨਿਤ ਨੀਤ, ਸਾਵਧਾਨ ਇਕਾਗਰ ਜੀਤ। ਇਹ ਗੱਲ ਦਾ ਧਿਆਨ ਰੱਖਣਾ ਹੈ, ਪੜ੍ਹਨ ਤੋਂ ਹਟਾ ਦਿਓ, ਪੜ੍ਹਨ ਦਾ ਉਪਦੇਸ਼ ਦੇ ਰਹੇ ਮਹਾਰਾਜ। ਸੋ ਰਹੋ ਵਿਚਾਰ। ਇਸ ਕਰਕੇ ਮਹਾਰਾਜ ਜੀ ਕਹਿੰਦੇ, ਜਿੱਥੇ ਗੁਰਬਾਣੀ ਆਪ 'ਚ ਭਗਤੀ ਸਰੂਪ ਵੀ ਹੈ, ਜਪਣਾ ਵੀ ਨਾਮ ਸਰੂਪ ਵੀ ਹੈ ਗੁਰਬਾਣੀ ਆਪਣੇ ਆਪ 'ਚ, ਪਰ ਗੁਰਬਾਣੀ ਉਪਦੇਸ਼ ਸਰੂਪ ਹੈ ਜਿੱਥੇ, ਉੱਥੇ ਫਿਰ ਉਪਦੇਸ਼ ਕਮਾਉਣਾ ਵੀ ਆ, ਆਪਣੇ ਜੀਵਨ 'ਚ ਅਮਲੀ ਜੀਵਨ ਵੀ ਬਣਾਉਣਾ, ਪ੍ਰੈਕਟੀਕਲੀ ਜੀਵਨ ਵੀ ਬਣਾਉਣਾ। ਇਸ ਕਰਕੇ ਗੁਰੂ ਸਾਹਿਬ ਜੋ ਸਮਝਾ ਰਹੇ ਆ ਨਾ, ਉਹ ਗੱਲ ਸਮਝਣੀ ਵੀ ਆ। ਜਿਵੇਂ ਆਪਾਂ ਕੱਲ੍ਹ ਜ਼ਿਕਰ ਕੀਤਾ ਸੀ ਕਿ ਹਰ ਕੋ ਨਾਮ ਜਪ ਨਿਰਮਲ ਕਰਮ, ਇਹ ਦੋਵੇਂ ਚੀਜ਼ਾਂ ਕਰਨੀਆਂ ਪੈਣੀਆਂ। ਨਾਮ ਵੀ ਜਪਣਾ ਪੈਣਾ, ਗੁਰਬਾਣੀ ਜਪਣੀ ਵੀ ਪੈਣੀ ਹੈ, ਨਾਲ ਨਿਰਮਲ ਕਰਮ ਵੀ ਕਰਨੇ ਪੈਣੇ ਆ। ਜਿਵੇਂ ਕੱਲ੍ਹ ਆਪਾਂ ਵਿਚਾਰ ਕਰ ਹਟੇ ਹਾਂ ਵੀ, ਜਾਂ ਤਾਂ ਇਕੱਲੇ ਇਸ ਗੱਲ 'ਤੇ ਜ਼ੋਰ ਦੇਈ ਜਾਂਦੇ ਉਹ ਜਿਹੜੇ ਕਾਮਰੇਡੀ ਵਿਚਾਰਧਾਰਾ ਵਾਲੇ ਪ੍ਰਚਾਰਕ, ਵੀ ਔਨੈਸਟ ਬਣੋ, ਇਮਾਨਦਾਰ ਪਰੋ, ਇੱਦਾਂ ਬਾਣੀ ਪੜਿਆਂ ਨਾਮ ਜਪਿਆਂ ਕੀ ਹੁੰਦਾ। ਅਸਲ ਵਿੱਚ ਜਿਵੇਂ ਕੱਲ੍ਹ ਆਪਾਂ ਜ਼ਿਕਰ ਕਰ ਹਟੇ ਹਾਂ ਵੀ, ਉਹ ਜਿਹੜੀ ਔਨੈਸਟੀ ਧੱਕੇ ਨਾਲ ਲਿਆਉਣੀ ਨਾ, ਉਹ ਕੱਚੀ ਆ, ਉਹ ਕੱਚੀ ਆ ਧੱਕੇ ਨਾਲ। ਮੈਂ ਔਨੈਸਟ ਹਾਂ, ਔਨੈਸਟ ਹਾਂ, ਮੈਂ ਝੂਠ ਨਹੀਂ ਬੋਲਦਾ, ਮੈਂ ਇੱਦਾਂ, ਮੈਂ ਉੱਦਾਂ, ਉਹ ਕੱਚੀ ਆ। ਉਹ ਪਤਾ ਨਹੀਂ ਕਿੱਥੇ ਥਿਰਕ ਜਾਣੀ ਆ, ਕਿੱਥੇ ਡਿੱਗ ਪੈਣਾ, ਕਿੱਥੇ ਬੰਦੇ ਬੇਈਮਾਨ ਹੋ ਜਾਣਾ। ਫਿਰ ਜਪ ਕਰ ਕਰਕੇ ਸ਼ਬਦ ਰੂਪੀ ਕੁਠਾਲੀ 'ਚ ਪੈ ਕੇ ਜਿਹੜੀ ਪੱਕੀ ਹੋਈ ਔਨੈਸਟੀ ਆ, ਉਹ ਨਹੀਂ ਫਿਰ ਕਿਤੇ ਇਮਾਨਦਾਰੀ ਡੋਲੇਗੀ। ਇਸ ਕਰਕੇ ਸ਼ਬਦ ਦਾ ਅਭਿਆਸ ਕਰਨਾ, ਜਪਣਾ, ਹਰ ਕੋ ਨਾਮ ਜਪ ਬਹੁਤ ਜ਼ਰੂਰੀ ਹੈ। ਜਪ ਕਰਨਾ, ਸਿਮਰਨ ਕਰਨਾ, ਨਿਰਮਲ ਕਰਮ ਵੀ ਨਾਲ ਫਿਰ ਕਰਨੇ ਜ਼ਰੂਰੀ ਆ। ਇਸ ਕਰਕੇ ਗੁਰਬਾਣੀ ਨਾਮ ਰੂਪ ਭਗਤੀ ਸਰੂਪ ਹੈ, ਉੱਥੇ ਉਪਦੇਸ਼ ਸਰੂਪ ਵੀ ਹੈ, ਉਪਦੇਸ਼ ਫਿਰ ਕਮਾਉਣਾ ਵੀ ਹੈ, ਨਿਰਮਲ ਕਰਮ ਵੀ ਨਾਲ ਕਰਨੇ ਜਿੱਥੇ ਗੁਰਬਾਣੀ ਜਪਣੀ, ਨਾਮ ਜਪਣਾ। ਫਿਰ ਮਹਾਰਾਜ ਜੀ ਇੱਥੇ ਫਿਰ ਬਚਨ ਕਰ ਰਹੇ, ਆਪਾਂ ਉਸੇ ਆਪਣੇ ਵਿਸ਼ੇ 'ਤੇ ਆਈਏ। ਮਹਾਰਾਜ ਜੀ ਬਚਨ ਕਰ ਰਹੇ, ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਇਹ ਦੇਹੀ ਜਿਹੜੀ ਤੈਨੂੰ ਮਿਲੀ ਆ, ਇਹ ਪਰਮੇਸ਼ੁਰ ਦੀ ਪ੍ਰਾਪਤੀ ਵਾਸਤੇ ਮਿਲੀ ਆ। ਦੇਹ ਘੋੜੀ ਜੀ ਜਿੱਤ ਚੜ ਹਰ ਪਾਇਆ ਰਾਮ। ਇਹ ਦੇਹ ਜਿਹੜੀ, ਜਿਵੇਂ ਪਿੱਛੇ ਆਪਾਂ ਸਫ਼ਰ ਕਰਦੇ ਹੁੰਦੇ ਸੀ, ਤੁਸੀਂ ਵੇਖਿਆ ਅਜੇ ਵੀ ਕਈਆਂ ਵਿਰਾਸਤ ਸੰਭਾਲੀ ਹੋਈ ਆ ਨਿਹੰਗ ਸਿੰਘਾਂ ਨੇ, ਉਹ ਫੌਜੀ ਜੰਗਜੂ ਯੁੱਧ ਦੀਆਂ ਸਾਰੀਆਂ ਵਿਰਾਸਤਾਂ, ਪੁਰਾਪਨ ਪੁਰਾਤਨ ਸੰਪਰਦਾਵਾਂ, ਦਮਦਮੀ ਟਕਸਾਲ, ਤਰਨਾ ਦਲ, ਬੁੱਢਾ ਦਲ, ਦਲ ਬਾਬਦੀ ਜੰਦ ਸਾਹਿਬ, ਉਹ ਘੋੜਿਆਂ ਦੀ ਪ੍ਰਥਾ ਸਾਂਭੀ ਆ ਨਾ, ਜੰਗਜੂ ਅਭਿਆਸ ਵੀ ਸਾਰਾ ਕੁਝ ਵਿਰਾਸਤਾਂ ਸਾਂਭ ਕੇ ਬੈਠੇ ਆ। ਜ਼ਰੂਰੀ ਆ ਕਿਸੇ ਕੌਮ ਦੀਆਂ, ਜੇ ਕਹਿੰਦੇ ਹਾਂ ਅਸੀਂ ਵੱਖਰੀ ਕੌਮ ਆ, ਇੱਕ ਕੌਮ ਆ, ਸਿੱਖ ਕੌਮ ਆ, ਫਿਰ ਕਿੱਦਾਂ ਕੌਮ ਪਛਾਣ, ਨਿਸ਼ਾਨੀ ਕੀ ਆ, ਪਛਾਣ ਕਿੱਥੋਂ ਆ? ਉਹ ਨਿਸ਼ਾਨੀਆਂ, ਉਹ ਵਿਰਾਸਤਾਂ ਨੂੰ ਸਾਂਭ ਕੇ ਰੱਖੀਏ ਨਾ, ਤਾਂ ਸਾਂਭ ਕੇ ਰੱਖਣਾ ਹੁੰਦਾ। ਸੋ ਉਹ ਜਿਵੇਂ ਸਫ਼ਰ ਕਰਦੇ ਹੁੰਦੇ ਸੀ ਪਿੱਛੇ ਘੋੜੀਆਂ 'ਤੇ ਚੜ੍ਹ ਕੇ ਜਾਣਾ, ਆਮ ਲੋਕਾਂ ਕੋਲ ਵੀ ਸੀ, ਅਜੇ ਵੀ ਕਈ ਸ਼ੌਂਕ ਲਈ ਰੱਖਦੇ ਆ, ਪਰ ਉਦੋਂ ਤਾਂ ਇੱਕ ਸਾਧਨ ਸੀ ਸਫ਼ਰ ਦਾ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਸਰੀਰ ਉਹ ਵੀ ਇੱਕ ਘੋੜੀ ਹੈ, ਇਹਦੇ ਉੱਤੇ ਚੜ੍ਹ ਕੇ ਅਤੇ ਸਫ਼ਰ ਕਰਨਾ ਪਰਮੇਸ਼ਰ ਤੱਕ ਪਹੁੰਚਣ ਦਾ, ਰੱਬ ਤੱਕ ਪਹੁੰਚਣ ਦਾ। ਇਸ ਕਰਕੇ ਮਹਾਰਾਜ ਜੀ ਕਹਿੰਦੇ ਇਹ ਦੇਹ ਹੀ ਜਿਹੜੀ ਆ ਪਰਮੇਸ਼ਰ ਦੀ ਪ੍ਰਾਪਤੀ ਲਈ ਮਿਲੀ ਹੈ, ਪ੍ਰਾਪਤੀ ਲਈ ਮਿਲੀ ਆ। ਮਹਾਰਾਜ ਜੀ ਇਹ ਗੱਲ ਨੂੰ ਸਾਨੂੰ ਸਮਝਾਉਣਾ ਚਾਹੁੰਦੇ ਆ ਵੀ ਇਹ ਦੇਹ ਹੀ ਜਿਹਦਾ ਤੂੰ ਕਦਰ ਨਹੀਂ ਕਰ ਰਿਹਾ, ਸਮਝ ਨਹੀਂ ਰਿਹਾ ਵੀ ਇਹ ਕਿਤਨੀ ਦੁਰਲੱਭ ਹੈ, ਕਿਤਨੀ ਅਮੋਲਕ ਹੈ, ਤੂੰ ਵਿਅਰਥ ਗਵਾਈ ਜਾ ਰਿਹਾ ਇਸ ਨੂੰ। ਤੋ ਫਿਰ ਬਚਨ ਕਹੇ ਆ, ਫਿਰਤ ਫਿਰਤ ਬਹੁਤ ਦੇ ਯੁੱਗ ਹਾਰੇ, ਉਹ ਮਾਨਸ ਦੇਹ ਲਹੀ, ਵੇਖ ਕਿੰਨੀ ਦੁਰਲੱਭ ਆ, ਜਿਹਦੀ ਕਦਰ ਨਹੀਂ ਕਰ ਰਿਹਾ, ਜਿਹੜੀ ਰੱਬ ਦੀ ਪ੍ਰਾਪਤੀ ਲਈ ਮਿਲੀ ਆ ਇਹ ਸਾਧਨ, ਜਿਹਨੂੰ ਸਾਂਭ ਨਹੀਂ ਰਿਹਾ। ਬਹੁਤੇ ਯੁੱਗਾਂ ਵਿੱਚ ਭਰਮਦਾ ਹੋਇਆ, ਫਿਰਦਾ ਹੋਇਆ, ਕਈ ਜਨਮ ਪਏ ਕੀਟ ਪਤੰਗਾ, ਕੀੜੇ ਬਣੇ, ਪਤੰਗੇ ਬਣੇ, ਕਈ ਜਨਮ ਗੱਜ, ਹਾਥੀ, ਮੀਨ, ਕੁਰੰਗ, ਮੀਨ, ਮੱਛੀ, ਕਈ ਜਨਮ ਗੱਜ, ਮੀਨ, ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ। ਮਹਾਰਾਜ ਜੀ ਕਹਿੰਦੇ ਇਉਂ ਪੰਖੀ ਬਰਸ ਦੇ ਫਲਾਈ ਕਰਨ ਵਾਲੇ ਵੀ ਬਣੇ ਆ ਤੁਸੀਂ, ਇਹਨੇ ਯੁੱਗਾਂ 'ਚ 84 ਲੱਖ ਜੂਨਾਂ 'ਚ ਭਰਮਦੇ ਹੋਏ, ਮਾਨਸ ਦੇਹ ਲਹੀ, ਇਤਨੀ ਦੁਲੱਭੀ ਹੈ, ਫਿਰ ਮਾਨਸ ਦੇਹ ਹੀ ਇਹ ਪ੍ਰਾਪਤ ਹੋਈ ਆ। ਅਤੇ ਕਿਤਨੀ ਦੁਲੱਭ ਹੈ ਕਬੀਰ, ਮਾਨਸ ਜਨਮ ਦੁਲੱਭ ਹੈ, ਕਿਤਨਾ ਦੁਲੱਭ ਹੈ, ਹੋਏ ਨਾ ਬਾਰ ਹੈ ਬਾਰ, ਇਹ ਬਾਰ ਬਾਰ ਨਹੀਂ ਮਿਲਣਾ। ਅਤੇ ਕਿਤਨਾ ਦੁਲੱਭ ਹੈ ਅੱਗੇ ਫਿਰ ਉਹਦਾ ਹਾਰਨ ਐਗਜ਼ਾਮਪਲ ਦਿੱਤੀ ਆ, ਧੰਨ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਮਹਾਂਪੁਰਖ ਪਿੰਡਰਾਂਲੇ ਦਮਦਮੀ ਟਕਸਾਲ ਦੇ 13ਵੇਂ ਮੁਖੀ ਮਹਾਂਪੁਰਖ ਦੱਸਿਆ ਕਰਦੇ, ਉਦਾਹਰਨ ਐਗਜ਼ਾਮਪਲ ਮਹਾਰਾਜ ਜੀ ਨੇ ਦਿੱਤੀ ਵੀ ਕਿਤਨੀ ਦੁਰਲੱਭ ਹੈ, ਇਹ ਵਾਰ ਵਾਰ ਨਹੀਂ ਪ੍ਰਾਪਤ ਹੋਣੀ। ਜਿਸ ਤਰ੍ਹਾਂ ਜਿਉਂ ਬਨ ਫਲ ਪੱਕ ਕੇ ਭੋਏ ਗਿਰ ਹੈ, ਜਿਵੇਂ ਰੁੱਖ ਨਾਲ ਲੱਗਾ ਹੋਇਆ ਫਲ ਪੱਕ ਕੇ ਥੱਲੇ ਡਿੱਗ ਪੈਂਦਾ, ਫਿਰ ਤਾਂ ਨਹੀਂ ਲੱਗਦਾ ਦੁਬਾਰਾ, ਤਾਂ ਥੋੜ੍ਹਾ ਜੁੜ ਜਾਂਦਾ, ਪੱਕ ਕੇ ਥੱਲੇ ਡਿੱਗ ਪਿਆ। ਇਸੇ ਤਰ੍ਹਾਂ ਜਿਉਂ ਬਨ ਫਲ ਪੱਕ ਕੇ ਭੋਏ ਗਿਰ ਹੈ, ਬਹੁਰ ਨਾ ਲੱਗੇ ਡਾਲ, ਦੁਬਾਰੇ ਨਹੀਂ ਲੱਗਣਾ ਉਹਨੇ ਰੁੱਖ ਦੇ ਨਾਲ, ਪੱਕ ਕੇ ਡਿੱਗ ਪਿਆ ਥੱਲੇ। ਇਸੇ ਤਰ੍ਹਾਂ ਇਹ ਵਾਰ ਵਾਰ ਮਾਨਸ ਜਨਮ ਦਾ ਜਿਹੜਾ ਅਵਸਰ ਆ ਨਾ, ਪ੍ਰਾਪਤ ਨਹੀਂ ਹੋਣਾ, ਵੀ ਵਾਰ ਵਾਰ ਨਹੀਂ ਪ੍ਰਾਪਤ ਹੋਣਾ। ਇਸ ਕਰਕੇ ਦੁਰਲੱਭ ਤਾਂ ਇਸ ਨੂੰ ਗਿਆ, ਦੁਰਲੱਭ ਤਾਂ ਹੀ ਗਿਆ ਨਾ ਵੀ ਇਹ ਕਈ ਯੁੱਗਾਂ ਬਾਅਦ ਪ੍ਰਾਪਤ ਹੋਈ ਆ, ਲੱਭੀ ਨਹੀਂ ਛੇਤੀ, ਦੁਰਲੱਭ ਹੈ, ਲੱਭ ਜਾਣਾ ਅਤੇ ਦੁਰਲੱਭ ਛੇਤੀ ਨਾ ਲੱਭਣਾ, ਤਾਂ ਕਰਕੇ ਇਹਨੂੰ ਦੁਰਲੱਭ ਕਹਿਆ ਕਿ ਵਾਰ ਵਾਰ ਨਹੀਂ ਮਿਲਦੀ ਇਹ ਦੇਹੀ। ਕਈ ਯੁੱਗਾਂ ਤੋਂ ਬਾਅਦ ਹਾਰ ਕੇ ਥੱਕ ਕੇ ਉਸ ਤਰਸ ਕਰਕੇ ਮਾਨਸ ਮਨੁੱਖਾ ਜਨਮ ਦਿੱਤਾ ਆ। ਫਿਰ ਮਹਾਰਾਜ ਜੀ ਜਿਵੇਂ ਗੁਰਬਾਣੀ ਵਿੱਚ ਹੋਰ ਵਿਸਥਾਰ ਕਰਕੇ ਸਾਨੂੰ ਸਮਝਾਉਂਦੇ ਆ ਵੀ ਕਿਤਨੀ ਕੁ ਦੁਰਲੱਭ ਹੈ, ਉੱਥੇ ਮਹਾਰਾਜ ਜੀ ਗੁਰਬਾਣੀ ਵਿੱਚ ਬਚਨ ਕਰਦੇ ਆ ਕਿ ਇਹ ਜਿਹੜਾ ਮਨੁੱਖਾ ਸਰੀਰ ਹੈ, ਮਨੁੱਖਾ ਦੇਹੀ ਤੈਨੂੰ ਪ੍ਰਾਪਤ ਹੋਈ ਹੈ, ਇਸ ਦੇਹੀ ਕੋ ਸਿਮਰਹਿ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਮਹਾਰਾਜ ਜੀ ਕਹਿੰਦੇ ਇਤਨੀ ਦੁਰਲੱਭ ਹੈ, ਇਸ ਨੂੰ ਦੇਵਤੇ ਵੀ ਲੋਚਦੇ ਆ ਕਿ ਮਨੁੱਖਾ ਸਰੀਰ ਸਾਨੂੰ ਪ੍ਰਾਪਤ ਹੋਵੇ, ਇਸ ਮਨੁੱਖਾ ਦੇਹੀ ਵਿੱਚ ਹੀ ਰੱਬ ਦੀ ਪ੍ਰਾਪਤੀ ਹੋ ਸਕਦੀ ਆ। ਜਿਵੇਂ ਤੁਸੀਂ ਕਈ ਵਾਰ ਗਿਆਨੀ ਸੰਤ ਸਿੰਘ ਮਸਕੀਨ ਜੀ ਕੋਲੋਂ ਇਹ ਗਾਥਾ ਸੁਣੀ ਹੋਵੇਗੀ, ਜਦੋਂ ਕਹਿੰਦੇ ਸੀ ਹਜ਼ੂਰ ਸਾਹਿਬ ਗਏ ਸੀ ਸਮਝਣ ਲਈ, ਉਹ ਕਹਿੰਦੇ ਜਦੋਂ ਲੰਗਰ ਸਾਹਿਬ ਸ੍ਰੀਮਾਨ ਸੰਤ ਬਾਬਾ ਨਿਧਾਨ ਸਿੰਘ ਸਾਹਿਬ ਜੀ ਦਾ ਗੁਰਦੁਆਰਾ, ਜਿੱਥੇ ਆਪ ਜੀ ਜਿਹੜੇ ਹਜ਼ੂਰ ਸਾਹਿਬ ਗਏ ਦਰਸ਼ਨ ਕੀਤੇ ਹੋਣਗੇ, ਕਹਿੰਦੇ ਉੱਥੇ ਕੱਪ ਇਹ ਡਰੰਮ ਖੜਕਦਾ ਹੁੰਦਾ ਸੀ ਆਪੇ, ਜਦੋਂ ਲੰਗਰ ਬਣ ਜਾਣਾ ਪੱਕ ਜਾਣਾ ਉਦੋਂ ਉਹਨੇ ਆਪੇ ਖੜਕਣਾ। ਅਤੇ ਗਿਆਨੀ ਮਸਕੀਨ ਜੀ ਕਹਿੰਦੇ ਅਸੀਂ ਸੋਚਿਆ ਵੀ ਇਹ ਸੱਚੀ ਗੱਲ ਹੈ, ਲੋਕ ਕਹਿੰਦੇ ਆ, ਮੈਂ ਵੇਖਣਾ ਵੀ ਸੱਚੀ ਖੜਕਦਾ। ਕਹਿੰਦੇ ਉਦੋਂ ਹਜ਼ੂਰ ਸਾਹਿਬ ਕਥਾ ਦੀ ਸੇਵਾ ਸੀ ਅਤੇ ਕਥਾ ਕਰਕੇ ਅਤੇ ਮੈਂ ਪਹਿਲਾਂ ਤਾਂ ਅਰਦਾਸ ਵਿੱਚ ਸ੍ਰੀ ਮੁਖਵਾਗ ਤੱਕ ਉੱਥੇ ਹਾਜ਼ਰੀ ਭਰੀ ਦੀ ਸੀ, ਮੈਂ ਸੋਚ ਮੈਂ ਪਹਿਲਾਂ ਜਾਣ ਲੱਗਾ ਵੀ ਉਹ ਵੇਖਣਾ ਸਮਾਨਾ ਗਿਣਾ ਜਾਏ। ਹੁਣ ਜਿਵੇਂ ਸਿੰਘ ਸਾਹਿਬ ਗਿਆਨੀ ਕੁਲਵੰਤ ਸਿੰਘ ਜੀ ਜਥੇਦਾਰ ਆ ਉੱਥੇ, ਉਦੋਂ ਸ਼ੈਨ ਬਾਬਾ ਮੋਨੀ ਜੀ ਸਿੰਘ ਸ਼ਾਇਦ ਮੈਂ ਭੁੱਲਦਾ ਨਾ ਹੋਵਾਂ ਜਥੇਦਾਰ, ਉਹਨਾਂ ਕਹਿੰਦੇ ਮੇਰੀ ਬਾਂਹ ਫੜ ਲਈ ਵੀ ਗਿਆਨੀ ਜੀ ਪਹਿਲਾਂ ਚੱਲ ਚੱਲੇ ਹੋ, ਰੁਕ ਜਾਓ ਅਜੇ। ਕਹਿੰਦੇ ਮੈਂ ਉਹ ਕੌਤਕ ਵੇਖਣਾ ਆ, ਉਹ ਜੋ ਦੱਸਦੇ ਆ ਲੋਕ ਵੀ ਸੱਚੀ ਗੱਲ ਆ। ਕਹਿੰਦੇ ਮੈਂ ਜਾ ਕੇ ਅੱਖੀ ਵੇਖਿਆ ਵੀ ਉਹ ਡਰਾਮ ਆਪੇ ਖੜਕਦਾ ਸੀਗਾ, ਜਿਵੇਂ ਲੰਗਰ ਪੱਕ ਜਾਂਦਾ ਗੁਰੂ ਘਰ ਦੀ ਮਰਿਆਦਾ ਸੀ, ਨਗਾਰਾ ਵਗਾਇਆ ਜਾਂਦਾ, ਜੰਗ ਯੁੱਧਾਂ ਵੇਲੇ ਜਾਂ ਲੰਗਰ ਵੇਲੇ ਵੀ ਲੰਗਰ ਛਕਣ ਲਈ ਆਵਾਜ਼ ਇੱਕ ਦਿੱਤੀ ਜਾਂਦੀ ਸੀ ਅਤੇ ਉਹ ਡਰਮ ਆਪੇ ਖੜਕਦਾ ਸੀ ਲੰਗਰ ਪੱਕਣ 'ਤੇ, ਇਹ ਸਿਗਨਲ ਦੇਣ ਲਈ ਵੀ ਤੁਸੀਂ ਲੰਗਰ ਬਣ ਗਿਆ, ਤਿਆਰ ਹੋ ਗਿਆ, ਛਕੋ। ਅਤੇ ਉਹ ਕਹਿੰਦੇ ਜੀ ਉਹ ਮੈਂ ਫਿਰ ਪੰਜਾਬ ਆ ਗਿਆ। ਬਾਅਦ ਵਿੱਚ ਪਤਾ ਲੱਗਾ ਗਿਆਨੀ ਮਸਕੀਨ ਸਿੰਘ ਜੀ ਕਹਿੰਦੇ, ਗਿਆਨੀ ਸੰਤ ਸਿੰਘ ਮਸਕੀਨ ਜੀ ਵੀ ਕਹਿੰਦੇ ਹੁਣ ਉਹ ਖੜਕਣੋਂ ਹਟ ਗਿਆ। ਫਿਰ ਪੁੱਛਿਆ ਕਾਰਨ, ਗੁਰਮੁਖਾਂ ਵਿਚਾਰਿਆ, ਕਹਿੰਦੇ ਇਹ ਕੀ ਕਾਰਨ, ਹੁਣ ਕਿਉਂ ਖੜਕਣੋਂ ਹਟ ਗਿਆ? ਤਾਂ ਗੁਰਮੁਖਾਂ ਕਹਿੰਦੇ ਇਹੀ ਵਿਚਾਰ ਦਿੱਤੀ, ਇਹ ਨਿਰਣਾ ਤੱਦ ਕੱਢਿਆ ਕਿ ਉਹ ਕੋਈ ਐਸੀ ਗੁਰਮੁਖ ਰੂਹ ਸੀ ਜਿਹੜੀ ਜਿਹਦੀ ਭਾਵਨਾ ਸੀ ਸੇਵਾ ਕਰਨ ਦੀ, ਸਿਮਰਨ ਕਰਨ ਦੀ, ਪਰ ਉਹਨੂੰ ਕੋਈ ਇਹੋ ਜਿਹੀ ਮਾਂ ਦੀ ਚੰਗੀ ਕੁੱਖ ਨਹੀਂ ਸੀ ਲੱਭ ਰਹੀ ਜਿੱਥੇ ਉਹ ਜਨਮ ਲੈ ਲਵੇ। ਹੁਣ ਉਹ ਕੁੱਖ ਲੱਭ ਗਈ ਆ ਭਗਤੀ ਵਾਲੀ ਮਾਂ, ਅਤੇ ਹੁਣ ਉਸ ਨੇ ਜਨਮ ਲੈ ਲਿਆ। ਜਿਵੇਂ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਮਹਾਂਪੁਰਖ ਪਿੰਡਰਾਂ ਵਾਲੇ ਜ਼ਿਕਰ ਕਰਿਆ ਕਰਦੇ ਵੀ ਇਹ ਖੰਡੇ ਬਾਟੇ ਦੀ ਪੌਲ ਛਕ ਲੈਣੀ ਕਰਮਾਂ ਭਾਗਾਂ ਵਾਲੇ ਨੂੰ ਦੀ ਦਾਤ ਮਿਲਦੀ ਆ। ਜਿਹੜਾ ਪੌਲ ਖੰਡੇ ਬਾਟੇ ਦੀ ਛਕ ਲਵੇ, ਫਿਰ ਮਹਾਰਾਜ ਜੀ ਕਿਰਪਾ ਕਰਕੇ ਦਇਆ ਕਰਕੇ ਉਹ ਗੁਰੂ, ਅਸਲ 'ਚ ਇਹ ਵਿਧਾਨ ਵਿਧੀ ਜੋ ਮਹਾਰਾਜ ਜੀ ਨੇ ਬਣਾਇਆ ਹੈ ਉਹ ਟਲ ਹੈ, ਇਸੇ ਤਰ੍ਹਾਂ ਹੀ ਹੋਣਾ ਆ। ਪਰ ਜਿਹਨੇ ਬਣਾਇਆ ਉਹਦੇ ਹੱਥ, ਜਿਹਨੇ ਲੋ ਬਣਾਇਆ ਹੁੰਦਾ, ਉਹਦੀ ਮਰਜ਼ੀ ਹੁੰਦੀ ਆ ਵੀ ਉਹਨੇ ਕਿਸ ਤਰ੍ਹਾਂ ਭਗਤਾਉਣਾ, ਕਿਸ ਤਰ੍ਹਾਂ ਵਰਤਾਉਣਾ। ਉਹ ਆਪਣੇ ਸ੍ਰਿਸ਼ਟੀ ਵਿੱਚ, ਕਾਇਨਾਤ ਵਿੱਚ ਉਹ ਜੋ ਮਰਜ਼ੀ ਕਰ ਸਕਦਾ ਆ, ਉਹ ਬਦਲ ਸਕਦਾ, ਉਹਦੇ ਹੱਥ ਹੈਗਾ ਇੱਕ। ਉਸ ਤਰ੍ਹਾਂ ਨਹੀਂ ਕੋਈ ਚਾਰਾ ਹੈਗਾ, ਪੂਰਬ ਲੋ ਕਿਰਤ ਕਰਮ ਨਾ ਮਿਟਿਆ ਰੀ ਕਰ ਗਏ ਹਨ ਤਾਂ ਤੇ ਜਾਪੀਅਲੇ ਮੋਹੇ ਰਾਮ ਚੇ ਨਾਮ। ਪੂਰਬ ਲੋ ਕਿਰਤ ਕਰਮ ਨਹੀਂ ਮਿਟਦਾ, ਜੋ ਲਿਖੇ ਵਾਹੇ ਕਰਮ ਪੂਰਬਲੇ ਭੁਗਤਣੇ ਪੈਂਦੇ ਆ, ਭੋਗੇ ਬਿਨ ਭਾਗੇ ਨਹੀਂ, ਕਰਮ ਗਤੀ ਬਲਵਾਨ ਉਹ ਭੋਗਣੇ ਪੈਂਦੇ ਆ। ਪਰ ਇੱਕ ਗੁਰੂ ਸਾਹਿਬ ਐਸਾ ਸਮਰੱਥ ਹੈ, ਇਹ ਗੱਲ ਨੂੰ ਸਮਝ ਲੈਣੀ, ਜਿਵੇਂ ਤੁਸੀਂ ਉਹ ਸਾਖੀ ਸੁਣੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ 'ਚੋਂ ਮਾਈ ਆਉਂਦੀ ਆ, ਮਹਾਰਾਜ ਪੁੱਤ ਦੀ ਦਾਤ ਮੰਗਦੀ ਆ, ਮਹਾਰਾਜ ਕਹਿੰਦੇ ਤੇਰੇ ਕਰਮਾਂ 'ਚ ਹੈ ਨਹੀਂ ਆ। ਫਿਰ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਸਾਹਿਬ ਜੀ ਨੇ ਯੁਗਤ ਦੱਸ ਦਿੱਤੀ ਵੀ ਇਉਂ ਕਰਿਓ, ਜਾ ਕੇ ਫਿਰ ਮਹਾਰਾਜ ਲਗਾਮ ਫੜ ਲਈ। ਮਹਾਰਾਜ ਨੇ ਕਿਹਾ ਮਾਈ ਜੀ ਨੂੰ ਕਿਹਾ ਤੇਰੇ ਕਰਮਾਂ 'ਚ ਹੈ ਨਹੀਂ, ਤੇਰੇ ਕਰਮਾਂ 'ਚ ਲਿਖੀ ਨਹੀਂ ਉਹ ਦਾਤ। ਅਤੇ ਉਹਨਾਂ ਨੂੰ ਜੁਗਤੀ ਦੱਸੀ ਸੀ ਭਾਈ ਗੁਰਦਾਸ ਸਾਹਿਬ ਜੀਆਂ ਨੇ, ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਆਖਣ ਲੱਗੀ ਮਹਾਰਾਜ ਜੇ ਤੁਸੀਂ ਉੱਥੇ ਨਹੀਂ ਲਿਖੇ ਅਤੇ ਇੱਥੇ ਲਿਖਦੇ ਹੋ, ਉੱਥੇ ਵੀ ਲਿਖਣ ਆ ਰਹੇ ਤੁਸੀਂ ਸੀ, ਇੱਥੇ ਵੀ ਲਿਖਣ ਆ ਰਹੇ ਤੁਸੀਂ, ਉੱਥੇ ਨਹੀਂ ਲਿਖੇ ਇੱਥੇ ਲਿਖਦੇ ਹੋ। ਇਸ ਕਰਕੇ ਉਹ ਗੁਰੂ ਜਿਹੜਾ ਸਮਰੱਥ ਹੈ ਨਾ, ਉਹਦੇ ਵਿੱਚ ਤਾਕਤ ਹੈ, ਸਮਰੱਥਾ, ਉਹ ਚਾਹੇ ਤਾਂ ਬਦਲ ਸਕਦਾ ਹੈ, ਨਹੀਂ ਤਾਂ ਉਹ ਭੁਗਤ ਨਹੀਂ ਪੈਂਦੇ ਆ। ਜਿਵੇਂ ਮਹਾਰਾਜ ਜੀ ਗੁਰਬਾਣੀ ਵਿੱਚ ਬਚਨ ਫਰਮਾਉਂਦੇ ਆ ਵੀ ਲੇਖ ਨਾ ਮਿਟਈ ਹੇ ਸਖੀ ਜੋ ਲਿਖਿਆ ਕਰਤਾਰ, ਉਹ ਮਿਟਦਾ ਨਹੀਂ ਆ ਜੋ ਲਿਖਿਆ ਉਸਨੇ। ਪਰ ਜੇ ਇੱਕ ਗੁਰੂ ਸਮਰੱਥ ਐਸਾ ਹੈ, ਉੱਥੇ ਵੀ ਇਹ ਸਾਖੀ ਆਉਂਦੀ ਆ, ਸੰਖੇਪ ਵਿੱਚ ਹੀ ਸੁਣਾ ਰਿਹਾ ਨਹੀਂ ਤਾਂ ਵਿਸਥਾਰ ਹੈ ਉੱਥੇ ਲੰਮਾ। ਜਿਵੇਂ ਉਹ ਰਾਜਾ ਹਰੀ ਸੈਨ ਸ਼ੰਕਾ ਕੀਤਾ ਹਰਿਮੰਦਰ ਸਾਹਿਬ, ਇਹੀ ਸ੍ਰੀ ਮੁਖ ਵਾਕ ਆਇਆ ਲੇਖ ਨਾ ਮਿਟਈ ਹੇ ਸਖੀ ਜੋ ਲਿਖਿਆ ਕਰਤਾਰ, ਅਤੇ ਕਹਿੰਦਾ ਵੀ ਫਿਰ ਲੇਖ ਮਿਟਣਾ ਹੀ ਨਹੀਂ ਗੁਰੂ ਚਰਨਾਂ 'ਚ ਆਉਣ ਦਾ ਲਾਭ। ਮੈਂ ਸ਼ੋਰਟ 'ਚ ਹੀ ਦੱਸ ਦਿੰਦਾ ਆਪ ਜੀ ਨੂੰ, ਉਹ ਫਿਰ ਮਹਾਰਾਜ ਸਾਹਿਬ ਜੀ ਦੇ ਨਾਲ ਗਿਆ ਜੰਗਲ ਵਿੱਚ, ਸੁਪਨਾ ਆਇਆ ਰਾਤ ਪਹਿਲਾਂ ਉਸਨੂੰ, ਸੁਪਨੇ 'ਚ ਪਿਆ ਕਿਤੇ ਗਾਰਾ ਸਿਰ ਦੇ ਚੁੱਕੇ ਢੋਂਦਾ ਹੈ, ਕੋਈ ਗਰੀਬ ਪਰਿਵਾਰ ਇੱਧਰ ਨੂੰ ਖਿੱਚਦਾ ਇੱਧਰ ਖਿੱਚਦਾ, ਬੜਾ ਦੁੱਖਦਾਈ ਹੁੰਦਾ ਵੇਖਦਾ ਸੁਪਨਾ, ਉੱਠ ਕੇ ਵੇਖਦਾ ਬੜਾ ਵਿਆਕੁਲ ਹੁੰਦਾ ਵੀ ਇਹ ਕੀ ਸੀ। ਸਵੇਰੇ ਉੱਠ ਕੇ ਮਹਾਰਾਜ ਜੀ ਦੇ ਨਾਲ ਸੈਰ 'ਤੇ ਗਿਆ, ਸ਼ਿਕਾਰ ਕਰਦਾ ਦੂਰ ਜੰਗਲ 'ਚ ਨਿਕਲ ਗਿਆ। ਉਹ ਉੱਥੇ ਗਈ ਪਰਿਵਾਰ ਇੱਕ ਆਇਆ, ਉਹ ਬੱਚੇ ਆਖਣ ਬਾਪੂ ਉਹ ਬੜੀ ਸੋਹਣੀ ਲਿਵਾਜ਼ ਪਾਇਆ, ਤੂੰ ਤਾਂ ਘੋੜੇ 'ਤੇ ਚੜਿਆ ਫਿਰਦਾ ਅਤੇ ਲੀੜੇ ਵੀ ਰਾਜਿਆਂ ਵਾਲੇ ਪਾਈ ਫਿਰਦਾ, ਤੂੰ ਗੁਆਚ ਗਿਆ ਸੀ ਕਿਸੇ ਦਿਨ ਲੱਭਦੇ ਫਿਰਦੇ ਹਾਂ, ਚੱਲ ਸਾਡੇ ਨਾਲ ਘਰ। ਲਿਵਾਜ਼ ਪਾ ਕੇ ਰਾਜਿਆਂ ਵਾਲਾ ਘੋੜੇ 'ਤੇ ਚੜਿਆ, ਕਿੱਥੇ ਫਿਰ ਰਿਹਾ, ਚੱਲ ਸਾਡੇ ਨਾਲ। ਉਹਦੀ ਖਿੱਚਾ ਧੋਈ ਹੋਣ ਲੱਗੀ, ਉਹ ਆਖੇ ਨਹੀਂ ਮੈਂ ਤੁਹਾਡਾ ਨਹੀਂ ਪਰਿਵਾਰ ਦਾ ਮੈਂਬਰ, ਤੁਹਾਡਾ ਬਾਪ ਨਹੀਂ, ਕਿਸੇ ਦਾ ਪਤੀ ਨਹੀਂ। ਪਰ ਉਹ ਕਿੱਥੇ ਮੰਨਣ, ਸੇਮ ਹੂ ਬਹੂ ਉਹੀ ਸ਼ਕਲ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਉੱਥੇ ਆਏ, ਫਿਰ ਮਹਾਰਾਜ ਜੀ ਨੇ ਨਿਬੇੜਾ ਕਰਾਇਆ ਵੀ ਨਹੀਂ ਇਹ ਤਮੰਡੀ ਸਕੇਤ ਦਾ ਰਾਜਾ ਆ, ਇਹ ਨਹੀਂ ਹੈ ਤੁਹਾਡੇ ਪਰਿਵਾਰ ਦਾ ਮੈਂਬਰ। ਇਉਂ ਫਿਰ ਮਹਾਰਾਜ ਸਾਹਿਬ ਜੀ ਨੂੰ ਆ ਕੇ ਪੁੱਛਣ ਲੱਗਾ, ਮਹਾਰਾਜ ਕੀ ਕਹੋ ਤੁਸੀਂ, ਜੋ ਮੈਂ ਸੁਪਨੇ 'ਚ ਇੰਨ ਬਿੰਨ ਵੇਖਿਆ ਉਹੀ ਮੇਰੇ ਨਾਲ ਘਟਨਾ ਵਾਪਰ ਰਹੀ ਸੀ, ਇਹ ਕੀ? ਫਿਰ ਮਹਾਰਾਜ ਜੀ ਕਹਿੰਦੇ ਤੂੰ ਸ਼ੰਕਾ ਕੀਤਾ ਸੀ ਨਾ ਤਾਂ ਤੈਨੂੰ ਇੱਥੇ ਰੱਖ ਲਿਆ ਸੀਗਾ, ਜੋ ਤੂੰ ਸੁਪਨੇ 'ਚ ਵੇਖਿਆ ਤੇਰੇ ਨਾਲ ਪ੍ਰਤੱਖ ਹੀ ਵਾਪਰਨਾ ਸੀਗਾ, ਪਰ ਗੁਰੂ ਚਰਨਾਂ 'ਚ ਆਉਣ ਦੇ ਸਦਕਾ ਉਹ ਤੇਰੇ ਲੇਖ ਪੁੱਠੇ ਸਿੱਧੇ ਹੋ ਗਏ ਆ। ਉਹ ਮਹਾਰਾਜ ਦਾ ਸੁਪਨੇ 'ਚ ਹੀ ਕੱਟ ਦਿੱਤਾ ਆ, ਨਹੀਂ ਤਾਂ ਭੁਗਤਣਾ ਪੈਣਾ ਸੀ। ਗੁਰੂ ਇੱਕ ਐਸਾ ਸਮਰੱਥ ਆ, ਉਹ ਕਿਰਪਾ ਕਰ ਸਕਦਾ, ਜਿਵੇਂ ਬਚਨ ਗੁਰਬਾਣੀ 'ਚ ਆਉਂਦੇ ਆ, ਕੱਗ ਉਹ ਹੰਸ ਕਰੇ ਕਰਮਾਂ ਤੋਂ ਲੇਖ ਤੋਂ ਇਹ ਪਏ ਸੀ ਸਾਡੇ ਵੀ ਕਾਂ ਹੀ ਬਣਨਾ ਅਤੇ ਕਾਂ ਕਾਂ ਹੀ ਕਰਦੇ ਰਹਿਣਾ, ਕਾਂ ਵਾਂਗੂ ਗੰਦ ਹੀ ਖਾਂਦੇ ਰਹਿਣਾ, ਐਸਾ ਹੀ ਵਰਤਾਰਾ ਵਰਤ ਰਹੇ ਆ ਜਗਤ ਵਿੱਚ। ਪਰ ਜੇ ਗੁਰੂ ਸਮਰੱਥ ਦੇ ਚਰਨੀ ਢਹਿ ਪਾਓ ਤਾਂ ਉਹ ਕਾਵਾਂ ਤੋਂ ਹੰਸ ਬਣਾ ਸਕਦਾ ਹੈ, ਉਹ ਸਮਰੱਥ ਬਦਲ ਸਕਦਾ ਹੈ ਆਪਣੇ ਲੋ ਨੂੰ ਵਿਧਾਨ ਨੂੰ। ਕਿਉਂਕਿ ਜਿਸ ਠਾਕੁਰ ਸਿਉਂ ਨਾ ਹੀ ਚਾਰਾ, ਤਾਕੋ ਕੀਜੈ ਸਾਧ ਨਮਸਕਾਰਾ। ਉਹਦੇ ਅੱਗੇ ਕਿਸੇ ਦਾ ਕੋਈ ਚਾਰਾ ਨਹੀਂ। ਬਹੁਤ ਉਗਤੀਆਂ ਜੁਗਤੀਆਂ ਲੜਾਉਂਦੇ ਆ, ਆਪਣੀ ਬੁੱਧੀ ਦੇ ਤਲ 'ਤੇ ਉਹਦੀ ਵਿਆਖਿਆ ਕਰਦੇ, ਇੱਦਾਂ ਨਹੀਂ ਹੋ ਸਕਦਾ, ਆਹ ਕਿੱਦਾਂ ਹੋ ਸਕਦਾ। ਪਰ ਉਹ ਸਮਰੱਥ ਗੁਰੂ ਹੈ, ਉਹਦੇ ਅੱਗੇ ਕਿਸੇ ਦਾ ਕੋਈ ਚਾਰਾ ਨਹੀਂ ਹੈ। ਉਹ ਜਲ 'ਤੇ ਥਲ ਕਰ ਥਲ 'ਤੇ ਕੂਆ, ਕੂਬ 'ਤੇ ਮੇਰ ਕਰਾਵੈ, ਧਰਤੀ 'ਤੇ ਸਮਾਨ ਚੜਾਵੈ, ਚੜ੍ਹੇ ਸਮਾਨ ਗਿਰਾਵੈ। ਉਹ ਨਦੀਆਂ ਵਿੱਚ ਟਿੱਬੇ ਦਿਖਾਲੇ, ਨਦੀਆਂ ਵਿੱਚ ਟਿੱਬੇ ਦਿਖਾਲੇ, ਨਦੀਆਂ ਸਮੁੰਦਰਾਂ ਨੂੰ ਕਿਹਨੇ ਵਿੱਚ ਮਾਰੂਥਲ ਟਿੱਬੇ ਬਣਾ ਦੇਵੇ, ਈੜਾ ਥਾਪ ਦੇ ਪਾਤਸ਼ਾਹੀ, ਐਸਾ ਸਮਰੱਥ ਹੈ ਉਹ ਕਰ ਸਕਦਾ ਆ। ਪਰ ਮਹਾਰਾਜ ਜੀ ਕਹਿੰਦੇ ਜੋ ਬਣਿਆ ਵਿਧੀ ਵਿਧਾਨ ਉਹ ਪਰ ਭੋਗਣਾ ਹੀ ਪੈਂਦਾ ਆ, ਉਹਦੀ ਕਿਰਪਾ ਉਹ ਕਿਰਪਾ ਕਰੇ ਤਾਂ ਬਦਲ ਸਕਦਾ ਨਹੀਂ, ਅਤੇ ਉਹ ਭੋਗਣਾ ਹੀ ਪੈਂਦਾ ਆ। ਸੋ ਮੈਂ ਵਿਚਾਰ ਮੇਰੀ ਕਹਿਣ ਤੋਂ ਭਾਵ ਇਹ ਸੀਗਾ ਵੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜੋ ਮਾਨਸ ਮਨੁੱਖਾ ਦੇਹੀ ਦਿੱਤੀ ਹੈ, ਮਾਨਸ ਦੇਹੀ ਬਖਸ਼ਿਸ਼ ਕੀਤੀ ਆ, ਇਹ ਉਹ ਮਾਂ ਦੀ ਕੁੱਖ, ਜਿਵੇਂ ਆਪਾਂ ਜ਼ਿਕਰ ਕਰ ਰਹੇ ਸੀ ਵੀ ਮਸਕੀਨ ਜੀ ਕਹਿੰਦੇ ਉਹਨੂੰ ਹੁਣ ਚੰਗੀ ਮਾਂ ਦੀ ਭਗਤੀ ਵਾਲੀ ਕੋਈ ਕੁੱਖ ਮਿਲ ਗਈ, ਉਹਨੇ ਹੁਣ ਉੱਥੇ ਜਨਮ ਲੈ ਲਿਆ ਆ। ਅਤੇ ਆਪਾਂ ਗੱਲ ਕਰ ਰਹੇ ਸੀ ਸੰਤ ਬਾਬਾ ਗੁਰਭਜਨ ਸਿੰਘ ਜੀ ਖਾਲਸਾ ਮਹਾਂਪੁਰਖਾਂ ਨੇ ਦੱਸਿਆ ਵੀ ਜਦੋਂ ਅੰਮ੍ਰਿਤਧਾਰੀ ਗੁਰਸਿੱਖ ਹੈ ਤਾਂ ਗੁਰੂ ਸਾਹਿਬ ਜੀ ਜੇ ਕਿਰਪਾ ਕਰਦੇ ਨੇ ਉੱਦਾਂ ਨਹੀਂ, ਉੱਦਾਂ ਇਹੀ ਵਿਧਾਨ ਵਰਤਣਾ। ਇਹ ਮੈਂ ਤਾਂ ਬਾਤ ਆਪ ਜੀ ਨੂੰ ਦੱਸੀ ਸੀ ਵੀ ਵਾਰ ਵਾਰ ਨਹੀਂ ਮਨੁੱਖਾਂ ਦੇ ਹੀ ਮਿਲਣੀ, ਵਾਰ ਵਾਰ ਨਹੀਂ ਮਿਲਣੀ, ਇੱਕੀ ਵਾਰ ਮਿਲਣੀ ਆ। ਪਰ ਜਿਵੇਂ ਇਹ ਤਾਂ ਵਿੱਚ ਆਪ ਜੀ ਨੂੰ ਗੱਲ ਸੁਣਾਈ ਸੀ ਵੀ ਗੁਰੂ ਸਮਰੱਥ ਜੇ ਕਿਰਪਾ ਕਰ ਦੇਵੇ, ਗੁਰੂ ਸਮਰੱਥ ਉਹ ਦੇ ਸਕਦਾ ਜੇ ਕਿਰਪਾ ਕਰ ਦੇਵੇ ਤੇ ਲੱਖ ਖੁਸ਼ੀਆਂ ਪਾਤਸ਼ਾਹੀਆਂ, ਜੇ ਸਤਿਗੁਰੂ ਨਦਰ ਕਰੇ, ਜੇ ਕਰੇ, ਜੇ ਕਰ ਦੇਵੇ ਕਿਰਪਾ, ਤੇ ਉੱਦਾਂ ਨਹੀਂ, ਉੱਦਾਂ ਇਹੀ ਵੀ ਵਿਧੀ ਵਿਧਾਨ ਆ, ਨਹੀਂ ਮਿਲਣੀ ਦੇਹੀ ਏ। ਇਸ ਕਰਕੇ ਮਹਾਂਪੁਰਖ ਦੱਸਦੇ ਵੀ ਖੰਡੇ ਬਾਟੇ ਦੀ ਪੌਲ ਗੁਰਸਿੱਖ ਜਿਨ ਸ਼ਕੀ ਹੋਵੇ, ਗੁਰੂ ਦੀ ਆਗਿਆ ਵਿੱਚ ਚੱਲੇ, ਕਿਤੇ ਊਣਤਾ ਹੀ ਰਹਿ ਗਈ ਆ, ਕਿਤੇ ਊਣਤਾ ਹੀ ਰਹਿ ਗਈ ਆ, ਕੋਈ ਮਾੜਾ ਕਰਮ ਅੱਗੇ ਆ ਗਿਆ, ਮਹਾਰਾਜ ਦਸ਼ਮੇਸ਼ ਪਿਤਾ ਨੂੰ ਮਾਨਸ ਦੇ ਹੀ ਦੇ ਸਕਦੇ ਆ, ਫਿਰ ਉਹ ਅਗਲੇ ਜਨਮ 'ਚ ਪੂਰਨਤਾ ਹੀ ਪਾ ਕੇ ਭਗਤੀ ਕਰਕੇ ਰੱਬ 'ਚ ਅਭੇਤਾ ਪ੍ਰਾਪਤ ਕਰ ਸਕਦਾ, ਜੇ ਗੁਰੂ ਦੇ ਦੇਵੇ ਤਾਂ ਤਾਂ ਹੋ ਸਕਦਾ। ਪਰ ਉੱਦਾਂ ਨਹੀਂ, ਉੱਦਾਂ ਇਹ ਵਿਧੀ ਵਿਧਾਨ ਚੱਲਣਾ, ਇਹਦੇ ਵਿੱਚੋਂ ਲੰਘਣਾ ਪੈਣਾ। ਇਸ ਕਰਕੇ ਉਹ ਆਪਾਂ ਸਾਂਝੀ ਕਰ ਰਹੇ ਸਾਂ ਜ਼ਿਕਰ ਵੀ ਇਸ ਦੇਹੀ ਕੋ ਸਿਮਰਹਿ ਦੇਵ, ਵੀ ਉਹ ਸਾਖੀ ਜਿਹੜੀ ਮਸਕੀਨ ਜੀ ਦੀ ਇੱਥੇ ਆਪਾਂ ਟਿਕਾਉਣੀ ਆ, ਵੀ ਉਸ ਨੂੰ ਚੰਗੀ ਕੁੱਖ ਹੁਣ ਮਾਂ ਦੀ ਮਿਲ ਗਈ ਆ, ਉਹ ਡਰੰਮ ਖੜਕਣੋਂ ਹੁਣ ਹਟ ਗਿਆ, ਵੀ ਉਹ ਗੁਰਮੁਖ ਰੂਹ ਨੂੰ ਅੱਗੇ ਕਿਤੇ ਜਨਮ ਮਿਲ ਗਿਆ ਆ, ਉਹ ਗੁਰੂ ਸਮਰੱਥ ਕਰੇ ਤਾਂ ਦੇ ਸਕਦਾ ਆ, ਉਹ ਵੀ ਉਹਦੇ ਅੱਗੇ ਤਰਲੇ ਲਈਏ, ਜੋਦੜੀਆਂ ਲਈਏ, ਘਰ ਨਾ ਘਾਲੀਏ, ਇਹਦਾ ਤੁਰਠ ਪਵੇ ਤੇ ਸਤਿਗੁਰੂ ਹੋਏ ਦਿਆਲ ਤਾਂ ਸਰਧਾ ਪੂਰੀ ਹੈ, ਜੇ ਦਿਆਲ ਹੋ ਜਾਵੇ ਤਾਂ। ਉੱਦਾਂ ਨਹੀਂ, ਉੱਦਾਂ ਲੰਘਣਾ ਪੈਣਾ ਇਸੇ ਵਿਧੀ ਵਿਧਾਨ 'ਚੋਂ। ਪਰ ਉਹ ਵਿਧੀ ਵਿਧਾਨ ਜਿਹਨੇ ਬਣਾਇਆ ਉਹ ਸਮਰੱਥ ਗੁਰੂ ਆ, ਉਹ ਪੂਰਾ ਗੁਰੂ ਆ, ਉਹ ਨਦੀਆਂ ਵਿੱਚ ਟਿੱਬੇ ਦਿਖਾਲੇ ਐਸਾ ਸਮਰੱਥ ਗੁਰੂ ਆ, ਉਹ ਕੱਗ ਉਹ ਹੰਸ ਕਰੇ ਸਰੂਪ ਹੈ, ਜਿਵੇਂ ਉਹ ਮਾਈ ਦੀ ਸਾਖੀ ਸੁਣਾਈ, ਇੱਥੋਂ ਆਪ ਜੀ ਵਿਚਾਰ ਸਮਝ ਲੈਣਾ ਵੀ ਉੱਥੇ ਵੀ ਲੇਖ ਉਹ ਬਣਾਉਣ ਵਾਲਾ ਤਾਂ ਇੱਥੇ ਵੀ ਬਦਲ ਸਕਦਾ, ਪੁੱਠੇ ਲੇਖ ਸਿੱਧੇ ਉਹ ਕਰ ਸਕਦਾ ਨਹੀਂ, ਉੱਦਾਂ ਲੰਘਣਾ ਪੈਣਾ ਸਿਵਜੀ ਵਿਧਾਨ 'ਚੋਂ। ਉਹ ਫਿਰ ਉਸ ਨੂੰ ਮਨੁੱਖਾ ਦੇ ਹੀ ਕਹਿੰਦੇ ਮਿਲ ਗਈ, ਉਹ ਡਰੰਮ ਖੜਕਣੋਂ ਹਟ ਗਿਆ ਹੁਣ। ਇਸ ਕਰਕੇ ਭਾਵ ਕਹਿਣ ਤੋਂ ਇਹ ਸੀਗਾ ਵੀ ਇਹ ਮਨੁੱਖਾ ਦੇਹੀ ਵਿੱਚ ਹੀ ਰੱਬ ਮਿਲ ਸਕਦਾ, ਤਾਂ ਇਸ ਦੇਹੀ ਕੋ ਸਿਮਰਹਿ ਦੇਵ ਸੋ ਦੇਹੀ ਭਜ ਹਰ ਕੀ ਸੇਵ। ਉੱਦਾਂ ਉਹ ਸਰੂਪ ਆਤਮਾ ਸਰੂਪ ਕਰਕੇ ਉੱਥੇ ਉਹ ਸੇਵਾ ਨਿਭਾ ਰਿਹਾ ਸੀ, ਡੰਮ ਖੜਕਾਉਣ ਦੀ ਸੇਵਾ ਕਰ ਰਿਹਾ ਸੀ, ਪਰ ਪ੍ਰਾਪਤੀ ਫਿਰ ਮਨੁੱਖਾ ਸਰੀਰ ਲੈਣਾ ਪਿਆ, ਉੱਥੇ ਜਾ ਕੇ ਫਿਰ ਪ੍ਰਾਪਤੀ ਹੋਈ। ਤਾਂ ਇਸ ਦੇਹੀ ਕੋ ਸਿਮਰਹਿ ਦੇਵ, ਇਸ ਦੇਹੀ ਨੂੰ ਦੇਵਤੇ ਵੀ ਚੇਤੇ ਕਰਦੇ ਆ, ਸਿਮਰਦੇ ਵੀ ਸਾਨੂੰ ਮਨੁੱਖਾ ਸਰੀਰ ਮਿਲੇ, ਇਹ ਮਨੁੱਖਾ ਸਰੀਰ ਮਿਲੇ, ਕਿਉਂਕਿ ਇਸ ਦੇਹੀ ਵਿੱਚ ਹੀ ਰੱਬ ਦੀ ਪ੍ਰਾਪਤੀ ਹੋ ਸਕਦੀ ਆ। ਇਸ ਦੇਹੀ ਕੋ ਸਿਮਰਹਿ ਦੇਵ ਸੋ ਦੇਹੀ ਭਜ ਹਰ ਕੀ ਸੇਵ। ਭਜੋ ਗੋਬਿੰਦ ਭੂਲ ਮਤ ਜਾਹੋ। ਮਹਾਰਾਜ ਜੀ ਕਹਿੰਦੇ ਮਨੁੱਖਾ ਦੇਹ ਜਿਹੜੀ ਮਿਲੀ ਆ ਨਾ ਤੈਨੂੰ ਬੜੇ ਭਾਗਾਂ ਦੇ ਨਾਲ ਮਿਲੀ ਆ, ਇਹ ਦੁਰਲੱਭ ਹੈ, ਦੁਰਲੱਭ, ਇਹਦੀ ਕਦਰ ਕਰ। ਇਹ ਕਬੀਰ ਮਾਨਸ ਜਨਮ ਦੁਰਲੱਭ ਹੈ, ਹੋਏ ਨਾ ਬਾਰ ਹੈ ਬਾਰ, ਜਿਉਂ ਬਨ ਫਲ ਪਾਕੇ ਭੋਏ ਗ੍ਰਹਿ, ਬਹੁਰ ਨਾ ਲਾਗੇ ਡਾਰ, ਵਾਰ ਵਾਰ ਨਹੀਂ ਹੋਏ ਪ੍ਰਾਪਤ ਹੋਣੀ, ਬੜੀ ਦੁਰਲੱਭ ਹੈ। ਫਿਰਦ ਫਿਰਦ ਜਾਉ ਬਹੁਤੇ ਜੁਗ ਹਾਰਿਓ, ਮਾਨਸ ਦੇਹ ਲਹੀ ਇੱਦਾਂ ਇਹ ਮਿਲੀ। ਉਪਾਈ ਵਡਭਾਗੀ, ਬੜੇ ਵੱਡੇ ਭਾਗਾਂ ਨਾਲ ਕਿਤੇ ਮਿਲੀ ਹੈ।
ਨਾਮ ਨਾ ਜਪੇ ਤੇ ਆਤਮ ਘਾਤੀ।
ਇਸ ਕਰਕੇ ਮਹਾਰਾਜ ਜੀ ਕਹਿੰਦੇ ਇਹ ਦੇਹੀ ਨਾਮ ਜਪਣ ਲਈ ਮਿਲੀ ਆ, ਇਸ ਦੇਹੀ ਕੋ ਸਿਮਰਹਿ ਦੇਵ, ਇਸਨੂੰ ਦੇਵਤੇ ਵੀ ਲੋੜਦੇ ਆ ਵੇਖ ਕਦਰੇ ਦੀ, ਵੀ ਸਾਨੂੰ ਮਿਲੇ ਇਹਦੇ ਵਿੱਚ ਰੱਬ ਦੀ ਪ੍ਰਾਪਤੀ ਹੋਣੀ। ਤੂੰ ਇਹਨੂੰ ਇਹਨੂੰ ਕਦਰ ਨਹੀਂ ਕਰਦਾ, ਤੂੰ ਇਹਨੂੰ ਵਿਕਾਰਾਂ 'ਚ, ਮੋਹ ਮਾਇਆ 'ਚ, ਵਿਕਾਰਾਂ 'ਚ ਗਲਤਾਨ ਕਰਕੇ ਗਵਾਈ ਜਾਂਦਾ। ਇਸ ਕਰਕੇ ਦੇਹੀ ਵਿੱਚ ਭਜੋ ਗੋਬਿੰਦ, ਭਜਨ ਕਰੋ ਉਹਦਾ, ਭੂਲ ਮਤ ਜਾਹੋ। ਮਾਨਸ ਜਨਮ ਕਾ ਇਹੀ ਲਾਹੋ, ਮਾਨਸ ਜਨਮ 'ਚ ਇਹੀ ਲਾਹਾ ਆ ਭਗਤੀ ਦਾ, ਸਿਮਰਨ ਦਾ, ਅੰਮ੍ਰਿਤ ਛਕ ਕੇ ਉਹਦੀ ਸਿੱਖੀ ਕਮਾਉਣੀ, ਭਗਤੀ ਕਰਨੀ, ਨਾਮ ਜਪਣਾ ਅਤੇ ਨਿਰਮਲ ਕਰਮ ਕਰਨੇ। ਇਸ ਕਰਕੇ ਜਿਹੜੇ ਏਡੀ ਦੁਰਲੱਭ ਦੇਹੀ ਪਾਗ ਜਿਹੜੀ ਵੱਡੇ ਭਾਗਾਂ ਦੇ ਨਾਲ ਮਿਲੀ ਆ, ਨਾਮ ਨਾ ਜਪਹਿਤ ਜੇ ਪਾ ਕੇ ਦੁਰਲੱਭ ਦੇਹੀ ਜਿਹੜੇ ਨਾਮ ਨਹੀਂ ਜਪਦੇ ਤੇ ਆਤਮਘਾਤੀ, ਉਹ ਆਤਮਘਾਤੀ ਹਨ, ਉਹ ਆਤਮਾ ਆਪਣੀ ਦਾ ਘਾਤ ਕਰਨ ਵਾਲੇ, ਜਿਸ ਤਰ੍ਹਾਂ ਆਤਮਿਕ ਮੌਤ ਸਹੇੜ ਲੈਣ ਵਾਲੇ। ਪ੍ਰੋਫੈਸਰ ਸਾਹਿਬ ਸਿੰਘ ਨੇ ਤਾਂ ਇਹ ਅਰਥ ਕੀਤਾ ਵੀ ਆਤਮਿਕ ਮੌਤ ਸਹੇੜ ਲੈਣ ਵਾਲੇ। ਫਰੀਦਕੋਟੀਆਂ ਵਿਦਵਾਨਾਂ ਨੇ, ਗੁਰਮੁਖਾਂ ਮਹਾਂਪੁਰਖਾਂ ਨੇ ਇਹ ਅਰਥ ਕੀਤਾ ਵੀ ਆਤਮਘਾਤੀ, ਇਸ ਤਰ੍ਹਾਂ ਜਿਸ ਤਰ੍ਹਾਂ ਕਈ ਪੋਜ਼ਨ ਲੈ ਲੈਂਦੇ, ਜ਼ਹਿਰ ਲੈ ਲੈਂਦੇ ਆ, ਫਾਂਸੀ ਲਾ ਲਈ, ਗਲ 'ਚ ਰੱਸਾ ਪਾ ਕੇ ਫਾਹਾ ਲੈ ਲਿਆ, ਛਾਲ ਮਾਰ ਦਿੱਤੀ, ਅੱਗ ਲਾ ਲਈ, ਇੱਦਾਂ ਜਿਹੜੇ ਸੁਸਾਈਡ ਕਰਦੇ ਆ, ਇਸ ਤਰ੍ਹਾਂ ਫਿਰ ਆਪਣੀ ਘਾਤ ਕਰ ਲੈਣਾ, ਇਹ ਬੜਾ ਵੱਡਾ ਪਾਪ ਆ, ਇੱਕ ਬੜਾ ਵੱਡਾ ਪਾਪ ਆ। ਇਸ ਤਰ੍ਹਾਂ ਜਿਹੜੇ ਆਪਣੇ ਸਰੀਰ ਨੂੰ ਇਸ ਤਰ੍ਹਾਂ ਮਾਰ ਲੈਂਦੇ ਆ ਨਾ, ਸੁਸਾਈਡ ਕਰਕੇ ਆਤਮ ਹੱਤਿਆ ਕਰ ਲੈਂਦੇ ਆ, ਆਤਮ ਹੱਤਿਆ ਉੱਥੇ ਕਿਹਾ ਵੀ ਬੜਾ ਵੱਡਾ ਪਾਪ ਆ, ਆਤਮਾ ਦੀ ਹੱਤਿਆ ਕਰਨ ਜਿੰਦਾ ਤੁਸੀਂ ਪਾਪ ਕਰਦੇ ਹੋ। ਇਸ ਕਰਕੇ ਆਤਮਘਾਤੀ ਹੈ ਉਹ ਜੀਵ ਜਿਹੜਾ ਨਾਮ ਨਹੀਂ ਜਪਦਾ ਪਰਮੇਸ਼ਰ ਦਾ, ਸਿਮਰਨ ਨਹੀਂ ਕਰਦਾ ਹੈ।
ਮਰਨਾ ਜਾਹੀ ਜਿੰਨਾ ਬਿਸਰਤ ਰਾਮ।
ਗੁਰੂ ਸਾਹਿਬ ਜੀ ਸਾਡੇ ਮਾਤ ਪਿਤਾ ਆ, ਉਹ ਸਾਨੂੰ ਪ੍ਰੇਮ ਨਾਲ ਵੀ ਗੁਰਬਾਣੀ 'ਚ ਸਮਝਾਉਂਦੇ ਆ, ਕਿਤੇ ਫਿਰ ਝਿੜਕਦੇ ਵੀ ਆ, ਸ਼ੋਰਟ ਵੀ ਕਰਦੇ ਆ। ਇਸ ਕਰਕੇ ਇੱਥੇ ਸਾਨੂੰ ਮਹਾਰਾਜ ਜੀ ਨੇ ਝਿੜਕਿਆ ਆ, ਸਮਝਾਇਆ ਆ। ਮਹਾਰਾਜ ਜੀ ਕਹਿੰਦੇ ਮਰਨਾ ਜਾਹੀ ਜਿਨ੍ਹਾਂ ਬਿਸਰਤ ਨਾਮ, ਉਹ ਮਰ ਕਿਉਂ ਨਾ ਗਏ ਹੋ, ਮਰ ਕਿਉਂ ਨਹੀਂ ਜਾਂਦੇ ਹੋ, ਮਰ ਕਿਉਂ ਨਾ ਗਏ ਜਿਨ੍ਹਾਂ ਨੂੰ ਵਾਹਿਗੁਰੂ ਭੁੱਲ ਗਿਆ ਆ, ਜਿਨ੍ਹਾਂ ਨੂੰ ਵਾਹਿਗੁਰੂ ਪਰਮੇਸ਼ਰ ਭੁੱਲ ਗਿਆ ਆ, ਜਿਨ੍ਹਾਂ ਵਾਹਿਗੁਰੂ ਪਰਮੇਸ਼ਰ ਨੂੰ ਵਿਸਾਰ ਦਿੱਤਾ ਆ, ਭੁਲਾ ਦਿੱਤਾ, ਉਹ ਮਰ ਕਿਉਂ ਨਹੀਂ ਜਾਂਦੇ, ਉਹ ਤਾਂ ਮਰ ਜਾਣ ਦੇ ਚੰਗਾ। ਇੱਥੋਂ ਤੱਕ ਮਹਾਰਾਜ ਜੀ ਸਾਨੂੰ ਤਾੜਨਾ ਕਰਦੇ ਆ। ਅਤੇ ਗੁਰੂ ਬਾਣੀ ਵਿੱਚ ਜਿਵੇਂ ਮਹਾਰਾਜ ਜੀ ਬਚਨ ਕਰਦੇ ਆ ਨਾ, ਜਿਵੇਂ ਤੁਲਸੀਦਾਸ ਜੀ ਨੇ ਵੀ ਇਹ ਬਚਨ ਕਹੇ ਆ, ਜਨਨੀ ਜਨੇ ਤੋਂ ਭਗਤ ਜਨ ਕਹਿ ਦਾਤਾ ਕਹਿ ਸੂਰ, ਨਹੀਂ ਤੋ ਜਨਨੀ ਬਾਜ ਰਹੇ ਕਹਾਂ ਗਵਾਵੇ ਨੂਰ। ਕਹਿੰਦੇ ਆ ਜਨਨੀ ਮਾਂ ਜੇ ਜਨਮ ਦੇਵੇ ਬੱਚੇ ਨੂੰ ਤਾਂ ਉਹ ਜਨਨੀ ਜਨੇ ਤੋਂ ਭਗਤ ਜਨ ਭਗਤ ਨੂੰ ਜਨਮ ਦੇਵੇ, ਜਨਨੀ ਜਣੇ ਤੋਂ ਭਗਤ ਜਨ ਕਹਿ ਦਾਤਾ, ਨਹੀਂ ਤਾਂ ਦਾਤਾ ਜਨਮ ਦੇਵੇ, ਨਹੀਂ ਤਾਂ ਸੂਰਮਾ ਕਹਿ ਸੂਰ, ਨਹੀਂ ਤਾਂ ਸੂਰਮੇ ਨੂੰ ਜਨਮ ਦੇਵੇ। ਅੱਜ ਇਹ ਨਹੀਂ ਇਹਨਾਂ ਤਿੰਨਾਂ 'ਚੋਂ ਕਿਸੇ ਨੂੰ ਜਨਮ ਦਿੰਦੀ ਤਾਂ ਨਹੀਂ ਤੋ ਜਨਨੀ ਬਾਂਝ 'ਚ ਰਹੇ ਕਹਾਂ ਗਵਾਵੇ ਨੂੰ, ਇਹ ਤਾਂ ਬਾਂਝ 'ਚ ਹੀ ਰਹਿ ਜਾਵੇ ਤਾਂ ਚੰਗਾ ਆ, ਕੱਲ ਹੀ ਜਨਮ ਦਿੱਤਾ ਇਹੋ ਜਿਹਿਆਂ ਨੂੰ। ਇੱਥੋਂ ਤੱਕ ਮਹਾਰਾਜ ਜੀ ਵੀ ਗੁਰਬਾਣੀ ਵਿੱਚ ਸਾਨੂੰ ਸੌਟ ਕਰਦੇ, ਜਿਵੇਂ ਗੁਰਬਾਣੀ ਵਿੱਚ ਮਹਾਰਾਜ ਜੀ ਦੇ ਬਚਨ ਆਉਂਦੇ ਆ, ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀਆਂ ਦੇ, ਵੀ ਜਿਉਂ ਸੁਣਿਆ ਕਰ ਕਾਓ, ਵੀ ਇਹ ਜਿਹੜੀ ਸਰੀਰ ਆ, ਇਹ ਜਿਹੜੀ ਦੇਹੀ ਆ, ਇਹ ਮਨੁੱਖਾ ਜਨਮ ਜੇ ਮਾਂ ਐਸੇ ਭਗਤ ਨੂੰ ਨਹੀਂ ਦਿੰਦੀ ਜਿਨ ਹਰ ਹਿਰਦੇ ਨਾਮ ਨਾ ਬੱਸਿਓ, ਜਿਨ ਹਰ ਹਿਰਦੇ ਨਾਮ ਨਾ ਬੱਸਿਓ ਤਿਨ ਮਾਤ ਕੀਜੈ ਹਰ ਬਾਂਝਾ। ਕਹਿੰਦੇ ਜਿਸ ਦੇ ਹਿਰਦੇ ਵਿੱਚ ਨਾਮ ਨਹੀਂ ਵਸਿਆ, ਜਿਹਨੇ ਭਗਤੀ ਨਹੀਂ ਆ ਕੇ ਕੀਤੀ, ਜਿਸ ਮਨੁੱਖ ਨੇ ਉਹਦੀ ਮਾਂ ਦੇ ਬਾਂਹ 'ਚ ਰਹਿ ਜਾਂਦੀ ਤਾਂ ਚੰਗਾ ਸੀ। ਇਹ ਸਾਨੂੰ ਮਹਾਰਾਜ ਨੇ ਹਲੂਣਾ ਦਿੱਤਾ ਆ, ਹਲੂਣਾ ਦਿੱਤਾ ਆ, ਸਮਝਾਇਆ ਆ। ਕਈ ਇੱਥੋਂ ਗਲਤ ਅਰਥ ਕਰਨ ਵਾਲੇ, ਪੰਥ 'ਚ ਦੁਬਧਾ ਪਾਉਣ ਵਾਲੇ, ਉਹ ਵੂਮੈਨ ਰਾਈਟਸ ਦੀ ਗੱਲ ਕਰਕੇ ਬੀਬੀਆਂ ਨੂੰ ਝੰਡੇ ਚੁਕਾ ਦਿੰਦੇ ਆ। ਚਰਿੱਤਰਾਂ 'ਚ ਤੁਹਾਡੇ ਨਾਲ ਵਿਤਕਰਾ ਹੋਇਆ, ਇੱਥੇ ਤੁਹਾਡੇ ਨਾਲ ਵਿਤਕਰਾ ਕੀਤਾ, ਤੁਹਾਨੂੰ ਪੰਜਾਂ ਪੈਰਾਂ 'ਚ ਨਹੀਂ ਲੱਗਣ ਦਿੰਦੇ, ਤੁਹਾਡੇ ਨਾਲ ਵਿਤਕਰਾ ਕੀਤਾ। ਇਹ ਵੂਮੈਨ ਰਾਈਟਸ, ਤੁਹਾਡੀ ਰਾਈਟਸ ਤੁਹਾਡੇ ਕੋਲ ਖੋਏ ਗਏ ਆ। ਉਹ ਦੁਬਧਾ ਪਾਉਣੇ ਚੁੱਕ ਦਿੰਦੇ, ਇਹੋ ਜਿਹੀਆਂ ਗੱਲਾਂ ਕਹਿ ਕੇ ਉਹ ਝੰਡਾ ਚੁੱਕ ਲੈਂਦੇ ਆ, ਫਿਰ ਪੰਥ 'ਚ ਦੁਬਧਾ ਪਈ ਜਾਂਦੀ। ਅਸਲ 'ਚ ਉਹ ਮਹਾਰਾਜ ਸਾਹਿਬ ਜੀ ਨੇ ਜਿੱਥੇ ਜਿੱਥੇ ਵੀ ਜ਼ਿਕਰ ਕੀਤਾ ਆ ਨਾ, ਹਾਂ ਜੀ ਕੋ ਕਹੇ ਵੀ ਇਹ ਤਾਂ ਇੱਡਾ ਵੱਡਾ, ਮਹਾਰਾਜ ਜੀ ਨੇ ਬਚਨ ਕਹਿ ਦਿੱਤਾ ਵੀ ਬਾਂਹ ਜੀ ਰਹਿ ਜੇ ਜਾਮੀ ਨਾ ਬੱਚਾ ਤੂੰ, ਅਤੇ ਜਿਹੜੇ ਉਹ ਦੁਬਧਾ ਪਾਉਣ ਵਾਲੇ ਉਹ ਬੀਬੀਆਂ ਨੂੰ ਝੰਡਾ ਚੁਕਾ ਦੇਣ ਵੀ ਇਹ ਤਾਂ ਤੁਹਾਡਾ ਰਾਈਟ ਹੀ ਮਾਰ ਲਿਆ, ਇਹ ਤਾਂ ਤੁਹਾਨੂੰ ਮਹਾਰਾਜ ਜੀ ਨੇ ਇੱਥੋਂ ਤੱਕ ਗੱਲ ਕਹਿ ਦਿੱਤੀ ਆ। ਦੁਬਧਾ ਪਾਉਣ ਦੀ ਗੱਲ ਨਹੀਂ ਜਿਵੇਂ ਕਹਿੰਦੇ ਪੰਜਾਂ ਪਿਆਰਾਂ 'ਚ ਨਹੀਂ ਲੱਗਣ ਦਿੰਦੇ, ਹਰਿਮੰਦਰ ਸਾਹਿਬ ਕੀਰਤਨ ਨਹੀਂ ਕਰਨ ਦਿੰਦੇ। ਇਹਦਾ ਜਵਾਬ ਸੰਤ ਬਾਬਾ ਜਰਨੈਲ ਸਿੰਘ ਜੀ ਮਹਾਂਪੁਰਖਾਂ ਨੇ ਦਿੱਤਾ ਸੀ, ਜਿਹੜੇ ਉਹ ਨਾਸਤਿਕ ਪ੍ਰਚਾਰਕ ਨਾ ਇੱਦਾਂ ਦੁਬਧਾ ਪਾਉਂਦੇ ਕਹਿ ਗਏ ਗੇ, ਅਤੇ ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਜੀ ਨੇ ਇਸ ਦਾ ਆਂਸਰ ਦਿੱਤਾ ਸੀਗਾ ਵੀ ਪੰਜਾਂ ਪੈਰਾਂ 'ਚ ਨਹੀਂ ਲੱਗਣ ਦਿੰਦੇ। ਮਹਾਂਪੁਰਖ ਕਹਿੰਦੇ ਵੀ ਜਦੋਂ ਕਲਗੀਧਰ ਸਾਹਿਬ ਜੀ ਨੇ ਸਟੇਜ 'ਤੇ ਆ ਕੇ ਸ੍ਰੀ ਸਾਹਿਬ ਲੈ ਕੇ ਨੰਗੀ ਅਤੇ ਮੰਗ ਕੀਤੀ ਸੀ ਇੱਕ ਸਿਰ ਦੀ, ਇੱਕ ਸਿਰ ਦੀ ਮੰਗ ਕੀਤੀ ਸੀ ਵੀ ਇੱਕ ਸਾਨੂੰ ਸਿਰ ਚਾਹੀਦਾ, ਹੈ ਕੋਈ ਬੇਟਾ ਜੋ ਸੀਸ ਕਰੇ ਭੇਟਾ, ਹੈ ਕੋਈ ਗੁਰੂ ਕਾ ਐਸਾ ਬੇਟਾ ਜੋ ਸੀਸ ਕਰੇ ਭੇਟਾ, ਕੋਈ ਹੈ ਐਸਾ ਜਿਹੜਾ ਸੀਸ ਭੇਟਾ ਕਰੇ। ਅਤੇ ਉੱਥੇ ਫਿਰ ਭਾਈ ਦਇਆ ਸਿੰਘ ਜੀ ਉਹ ਪੁਰਖ ਉੱਠ ਕੇ ਸਾਹਮਣੇ ਆ ਕੇ ਸੀਸ ਦਿੱਤਾ ਸੀ, ਜੇ ਬੀਬੀ ਆ ਕੇ ਸਿਰ ਦੇ ਦਿੰਦੀ ਤਾਂ ਮਹਾਂਪੁਰਖ ਕਹਿੰਦੇ ਉਹ ਵੀ ਲੱਗ ਜਾਂਦੀ। ਗੁਰੂ ਸਾਹਿਬ ਨੇ ਇਹ ਥੋੜ੍ਹਾ ਕਿਹਾ ਸੀ ਵੀ ਸਾਨੂੰ ਸਿੱਖ ਮਨੁੱਖ ਦਾ ਸਿਰ ਚਾਹੀਦਾ, ਪੁਰਖ ਦਾ ਚਾਹੀਦਾ, ਮੇਲ ਦਾ ਚਾਹੀਦਾ ਜਾਂ ਫੀਮੇਲ ਦਾ ਚਾਹੀਦਾ। ਮਹਾਰਾਜ ਜੀ ਨੇ ਉੱਥੇ ਸਿਰ ਦੀ ਮੰਗ ਕੀਤੀ ਸੀ, ਜੇ ਬੀਬੀ ਆ ਕੇ ਸਿਰ ਦੇ ਦਿੰਦੀ ਤਾਂ ਉਹ ਵੀ ਲੱਗ ਸਕਦੀ ਸੀ। ਸਿਰ ਉੱਥੇ ਪੰਜ ਮਰਦਾਂ ਨੇ ਦਿੱਤੇ ਆ, ਮੇਲ ਨੇ ਦਿੱਤੇ ਆ, ਫਿਰ ਉਹੀ ਲੱਗ ਸਕਦੇ ਆ ਨਾ। ਗਲਤਾਂ ਦੇ ਵਿੱਚ ਕੋਈ ਕੱਢਣ ਪਾਉਣ ਵਾਲੀ ਨਹੀਂ, ਕੇਵਲ ਦੁਬਧਾ ਪਾਉਣੀ ਐਵੇਂ। ਅਸੀਂ ਤਾਂ ਗੁਰੂ ਦੇ ਹੁਕਮ ਕਮਾ ਕੇ ਖੁਸ਼ੀ ਲੈਣੀ, ਜਨਮ ਸਫਲ ਕਰਨਾ ਕਿ ਅਸੀਂ ਗੁਰੂ ਦੀ ਬਰਾਬਰੀ ਕਰਨੀ ਆ, ਜਾਂ ਅਸੀਂ ਗੁਰੂ ਦੇ ਨਾਲ ਇਸ ਤਰ੍ਹਾਂ ਵਿਤਕਰਾ ਕਰਨਾ, ਬਰਾਬਰੀ ਕਰਨੀ ਆ ਵੀ ਮਹਾਰਾਜ ਆਹ ਕਿਉਂ ਦਿੱਤਾ, ਆਹ ਕਿਉਂ ਦਿੱਤਾ। ਹੁਣ ਰੱਬ ਦੇ ਨਾਲ ਹੁਣ ਮਰਦ ਨੂੰ ਦਾੜ੍ਹੀ ਆਉਂਦੀ ਆ, ਬੀਬੀ ਨੂੰ ਨਹੀਂ ਆਉਂਦੀ, ਅਤੇ ਇਹਦੇ ਨਾਲ ਰੋਸ ਕਰੀ ਜਾਣਾ ਰੱਬ ਦੇ ਨਾਲ, ਮਹਾਰਾਜ ਮੈਨੂੰ ਕਿਉਂ ਨਹੀਂ ਦਾੜ੍ਹਾ ਆਇਆ, ਮੈਨੂੰ ਵੀ ਆਉਣਾ ਚਾਹੀਦਾ ਸੀ। ਜੋ ਲੋ ਕਾਨੂੰਨ ਵਿਧਾਨ ਹੋਰ ਸ਼ੇਰ ਦਾ, ਜਿਵੇਂ ਤੁਸੀਂ ਸਰੂਪ ਵੇਖੋ ਅਤੇ ਸ਼ੇਰਨੀ ਦਾ ਵੇਖੋ, ਹੈ ਨਾ, ਉਹਨੇ ਵੱਖੋ ਵੱਖ ਜੋ ਵਿਧੀ ਵਿਧਾਨ ਕਾਨੂੰਨ ਲੋ ਨੇ ਬਣਾਇਆ, ਉਹਦੇ ਵਿੱਚ ਚੱਲਣ ਵਿੱਚ ਹੀ ਸਾਡਾ ਭਲਾ ਆ। ਅਸੀਂ ਤਾਂ ਗੁਰੂ ਕੋਲੋਂ ਆਪਣਾ ਭਲਾ ਕਰਾਉਣਾ ਹੈ ਨਾ, ਭਲਾ ਫਿਰ ਹੁਕਮ ਮੰਨਣ ਵਿੱਚ ਹੁੰਦਾ ਆ, ਬਚਨ ਕਮਾਉਣ ਵਿੱਚ ਹੁੰਦਾ ਆ, ਬਰਾਬਰੀ ਕਰਨ 'ਚ ਨਹੀਂ ਹੁੰਦਾ। ਇਸ ਕਰਕੇ ਉੱਥੇ ਵੀ ਮਹਾਰਾਜ ਸਾਹਿਬ ਜੀ ਨੇ ਸਾਨੂੰ ਫਰਜ਼ ਚੇਤੇ ਕਰਾਇਆ ਆ, ਫਰਜ਼ ਹਲੂਣਾ ਦਿੱਤਾ ਆ ਵੀ ਫਰਜ਼ ਭੁੱਲ ਗਏ ਹੋ ਤੁਸੀਂ, ਆਪਣਾ ਫਰਜ਼ ਭੁੱਲ ਗਏ ਹੋ, ਚੇਤੇ ਕਰੋ। ਅਤੇ ਗੁਰੂ ਸਾਡਾ ਐਸਾ ਹੈ, ਉਹ ਸਾਨੂੰ ਝਿੜਕ ਸਕਦਾ ਹੈ, ਉਹ ਪਿਆਰ ਵੀ ਕਰਦਾ ਹੈ, ਝਿੜਕਦਾ ਵੀ ਆ, ਜਿਵੇਂ ਮਾਤਾ ਪਿਤਾ ਬੱਚਿਆਂ ਨੂੰ ਝਿੜਕਦੇ ਵੀ ਆ। ਅਤੇ ਮਹਾਰਾਜ ਜੀ ਕਹਿੰਦੇ ਜੇ ਗੁਰੂ ਝਿੜਕੇ ਤਾਂ ਮਿੱਠਾ ਲੱਗੇ, ਬਖਸ਼ੇ ਤਾਂ ਗੁਰ ਵਡਿਆਈ, ਜੇ ਉਹ ਬਖਸ਼ਦਾ ਹੈ ਪ੍ਰੇਮ ਨਾਲ ਅਤੇ ਉਹਦੀ ਵਡਿਆਈ, ਜੇ ਝਿੜਕਦਾ ਆ ਤਾਂ ਮਹਾਰਾਜ ਜੀ ਕਹਿੰਦੇ ਉਹ ਵੀ ਉਹਦੇ ਉਹ ਜੇ ਝਿੜਕੇ, ਜੇ ਗੁਰ ਝਿੜਕੇ ਤਾਂ ਮਿੱਠਾ ਲੱਗੇ ਗੁਰਸਿੱਖਾਂ ਤੈਨੂੰ ਤਾਂ ਵੀ ਮਿੱਠਾ ਲੱਗਣਾ ਚਾਹੀਦਾ। ਉੱਥੇ ਮਹਾਰਾਜ ਜੀ ਨੇ ਫਿਰ ਸਾਨੂੰ ਫਰਜ਼ ਯਾਦ ਕਰਾਇਆ ਆ ਕਿ ਜਿਨ ਹਰ ਹਿਰਦੈ ਨਾਮ ਨਾ ਬੱਸਿਓ, ਤਿਨ ਮਾਤ ਕੀਜੈ ਹਰ ਬਾਂਝਾ, ਉਹ ਮਾਂ ਬਾਂਝ ਕਿਉਂ ਨਾ ਰਹਿ ਗਈ। ਜਿਸ ਦੇ ਬੱਚੇ ਨੇ ਭਗਤੀ ਨਹੀਂ ਆ ਕੇ ਇੱਥੇ ਕੀਤੀ ਹੈ, ਜਿਸ ਦੇ ਮਾਂ ਪਿਓ ਦੇ ਬੱਚੇ ਨੇ ਆ ਕੇ ਇੱਥੇ ਹਿਰਦੇ ਜੀ ਅਤੇ ਨਾਮ ਨਹੀਂ ਵਸਿਆ, ਭਗਤੀ ਨਹੀਂ ਕੀਤੀ, ਉਹ ਬਾਂਹ ਜੀ ਰਹਿ ਜਾਂਦੀ ਤਾਂ ਚੰਗਾ ਸੀ। ਸਾਨੂੰ ਮਹਾਰਾਜ ਨੇ ਝਿੜਕਿਆ ਆ, ਸਾਨੂੰ ਫਰਜ਼ ਚੇਤੇ ਕਰਾਇਆ। ਇਸੇ ਗੱਲ ਤੋਂ ਫਿਰ ਚਰਿੱਤਰਾਂ ਵਿੱਚ ਵੀ ਇੱਦਾਂ ਖੰਡਨ ਕਰਨ ਲੱਗ ਪੈਂਦੇ ਆ। ਸ੍ਰੀ ਦਸਮ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਉੱਥੇ ਹੀ ਮਹਾਰਾਜ ਨੇ ਗੱਲ ਤੱਤ ਸਮਝਾਇਆ, ਉਹਨੂੰ ਸਮਝਣ ਦੀ ਬਜਾਏ ਜਿੱਦਣ ਨੂੰ ਮਰਜ਼ੀ ਗੱਲ ਲੈ ਜਾਓ ਦੁਬਧਾ ਹੀ ਪਾਉਣੀ ਹੈ ਨਾ। ਇਸ ਕਰਕੇ ਮਹਾਰਾਜ ਜੀ ਸਾਨੂੰ ਚੇਤੇ ਕਰਾ ਰਹੇ, ਫਰਜ਼ ਚੇਤੇ ਕਰਾ ਰਹੇ ਆ। ਇੱਥੇ ਵੀ ਉਸੇ ਤਰ੍ਹਾਂ ਹੀ ਸਾਨੂੰ ਝਿੜਕ ਰਹੇ ਮਹਾਰਾਜ, ਕਹਿ ਰਹੇ ਮਰਨਾ ਜਾਹੀ ਜਿਨ੍ਹਾਂ ਬਿਸਰ ਤਰ੍ਹਾਂ, ਮਰ ਕਿਉਂ ਨਾ ਗਏ ਜਿਨ੍ਹਾਂ ਨੂੰ ਵਾਹਿਗੁਰੂ ਪਰਮੇਸ਼ਰ ਜਿਨ੍ਹਾਂ ਨੇ ਭੁਲਾ ਦਿੱਤਾ, ਬਿਸਰ ਗਿਆ ਆ। ਅਤੇ ਜੇ ਅਸੀਂ ਕਿਸੇ ਨੂੰ ਕਹਿ ਦਈਏ ਨਾ ਭਾਈ ਮਰਿਆਦਾ ਰੱਖਿਆ ਕਰੋ, ਕੇਸ ਰੱਖਿਆ ਕਰੋ, ਅੰਮ੍ਰਿਤ ਛਕੋ, ਲੰਗਰ ਦੀ ਮਰਿਆਦਾ ਕੀ ਆ, ਗੁਰੂ ਘਰ ਦੀ ਮਰਿਆਦਾ ਕੀ ਆ, ਰਹਿਤ ਕੀ ਆ, ਮਰਿਆਦਾ ਕੀ ਆ, ਉਹ ਕਹਿੰਦੇ ਨਾ ਨਾ ਤੁਸੀਂ ਤਾਂ ਸ਼ਰਧਾ ਤੋੜ ਦਿੰਦੇ ਆ, ਤੁਸੀਂ ਤਾਂ ਇਸ ਤਰ੍ਹਾਂ ਅਗਲੇ ਨੂੰ ਨੀਵਾਂ ਵਿਖਾਉਂਦੇ ਆ, ਤੁਸੀਂ ਤਾਂ ਅਗਲੇ ਦੀ ਸ਼ਰਧਾ ਤੋੜ ਦਿੰਦੇ ਆ। ਇੱਕ ਤਾਂ ਸ਼ਰਧਾ ਹੀ ਪਤਾ ਨਹੀਂ ਇਹਨਾਂ ਨੇ ਕੀ ਸਮਝੀ ਆ, ਕੱਖ ਕਾਂ ਨਹੀਂ ਸਮਝੇ। ਸ਼ਰਧਾ ਉਹ ਆ ਜਿੱਥੇ ਬੰਦ ਵੀ ਕੱਟਿਆ ਜਾਏ ਤਾਂ ਗੁਰੂ ਦੇ ਉੱਤੋਂ ਭਰੋਸਾ ਨਹੀਂ ਡੋਲਣ ਦੇਣਾ, ਸੀਸ ਵੀ ਧਰ ਤੋਂ ਅਲਗ ਹੋ ਜਾਏ ਤਾਂ ਫਿਰ ਵੀ ਗੁਰੂ ਦੇ ਸਨਮੁੱਖ ਰਹਿਣਾ, ਡੋਲਣਾ ਨਹੀਂ, ਇਹ ਹੈ ਪ੍ਰੇਮ ਦਾ ਸਿਖਰ, ਸ਼ਰਧਾ ਦਾ ਸਿਖਰ। ਅਤੇ ਅਸੀਂ ਸ਼ਰਧਾ ਨੂੰ ਕੱਖ ਕਾਂ ਨਹੀਂ ਬਣਾ ਦਿੱਤਾ, ਵੀ ਉਪਦੇਸ਼ ਵੀ ਨਹੀਂ ਕਿਸੇ ਨੂੰ ਦੇ ਸਕਦੇ, ਗੱਲ ਵੀ ਨਹੀਂ ਕਿਸੇ ਨੂੰ ਕਹਿ ਸਕਦੇ, ਕਹਿੰਦੇ ਤੁਸੀਂ ਸ਼ਰਧਾ ਤੋੜ ਦਿੱਤੀ। ਹਾਂ ਠੀਕ ਆ, ਕੋਈ ਈਰਖਾ ਵੱਖ ਜੇ ਕਹਿ ਰਹੀ, ਈਰਖਾ ਵੱਸ ਕਿਸੇ ਨੂੰ ਕਹਿਣਾ, ਕਿਸੇ ਨੂੰ ਐਵੇਂ ਲਾ ਕੇ ਗੱਲ ਕਹਿਣੀ, ਜਾਣ ਬੁੱਝ ਕੇ ਕਹਿਣੀ, ਝੂਠੀ ਗੱਲ ਐਵੇਂ ਕਹਿਣੀ ਲਾ ਕੇ ਜੈਸ ਈਰਖਾ ਕਰਕੇ, ਉਹ ਨਹੀਂ ਸਹੀ ਹੈਗੀ। ਪਰ ਗੁਰੂ ਦੇ ਭਜਨ ਵੀ ਅਸੀਂ ਉਹਦੇ ਉੱਤੇ ਵੀ ਕਿੰਤੂ ਕਰਨ ਲੱਗ ਪੈਂਦੇ ਹਾਂ, ਵੀ ਤੁਸੀਂ ਕੇਸ ਰੱਖਣ ਲਈ ਕਿਉਂ ਕਹਿੰਦੇ ਹੋ, ਸ਼ਰਾਬ ਛੱਡਣ ਲਈ ਕਿਉਂ ਕਹਿੰਦੇ ਹੋ, ਫਿਰ ਕੀ ਆ ਵੀ ਗੁਰਦੁਆਰੇ ਆਉਂਦਾ ਹੀ ਆ। ਜੇ ਕਹੋ ਨਾ ਭਾਈ ਕੇਸ ਰੱਖੋ, ਆਹ ਮਰਿਆਦਾ ਆ ਗੁਰੂ ਗ੍ਰੰਥ ਸਾਹਿਬ ਦੀ, ਤਾਬਿਆ ਬਹਿਣ ਦੀ ਮਰਿਆਦਾ ਕੀ ਆ, ਪਾਠ ਕਰਨ ਦੀ ਮਰਿਆਦਾ ਕੀ ਆ, ਲੰਗਰ ਦੀ ਮਰਿਆਦਾ ਕੀ ਆ, ਦੇਗ ਦੀ ਮਰਿਆਦਾ ਕੀ ਆ, ਇੱਕ ਰਹਿਤਮੰਦ ਦੀ ਮਰਿਆਦਾ ਕੀ ਆ। ਨਹੀਂ ਨਹੀਂ ਤੁਸੀਂ ਇਹ ਗੱਲ ਨਾ ਦੱਸੋ, ਤੁਸੀਂ ਤਾਂ ਉਹਦੀ ਸ਼ਰਧਾ ਤੋੜ ਦਿੰਦੇ ਆ। ਠੀਕ ਆ, ਇੱਕ ਰਿਸਪੈਕਟਫੁਲੀ ਤਰੀਕਾ ਪ੍ਰੇਮ ਨਾਲ ਸਮਝਾਉਣਾ ਚਾਹੀਦਾ ਆ, ਪਰ ਮਹਾਰਾਜ ਸਾਹਿਬ ਅਸੀਂ ਗੁਰੂ ਦੇ, ਸਾਡੀ ਗੱਲ ਤਾਂ ਚਲੋ ਪਾਸੇ ਰਹਿ ਗਈ, ਗੁਰੂ ਦੇ ਬਚਨਾਂ 'ਤੇ ਵੀ ਕਿੰਤੂ ਕਰਨ ਲੱਗ ਪੈਂਦੇ। ਗੁਰੂ ਨੇ ਸਾਨੂੰ ਇਹ ਸਮਝਾਇਆ, ਹੁਣ ਗੁਰੂ ਸਾਹਿਬ ਕਿੱਥੋਂ ਤੱਕ ਸਾਨੂੰ ਸ਼ੋਰਟ ਕਰ ਰਹੇ ਆ, ਵੀ ਮਾਰੀ ਜਾਣ ਉਹ ਜਿਹੜੇ ਰੱਬ ਦਾ ਨਾਂ ਨਹੀਂ ਜਪਦੇ। ਫਿਰ ਇਸ ਤਰ੍ਹਾਂ ਗੁਰੂ ਸਾਹਿਬ ਇੱਥੋਂ ਤੱਕ ਸਾਨੂੰ ਸ਼ੋਰਟ ਕਰਦੇ ਆ, ਦੱਸੀ ਕਿ ਇਸ ਨੂੰ ਰਿਸਪੈਕਟਫੁਲੀ ਸਮਝਾਉਣਾ ਵੀ ਚਾਹੀਏ, ਤਾਂ ਕਹਿੰਦੇ ਨਾ ਨਾ ਇੱਦਾਂ ਕਿਉਂ ਕਿਹਾ ਤੁਸੀਂ, ਮਰਿਆਦਾ ਕਿਉਂ ਦੱਸਦੇ ਆ ਤੁਸੀਂ। ਉਹ ਵੀ ਵਿਚਾਰਾ ਆਉਂਦਾ, ਉਹਦੀ ਵੀ ਸ਼ਰਧਾ ਆ, ਜਿਵੇਂ ਕਈ ਕੁਰਸੀਆਂ 'ਤੇ ਨਹੀਂ ਬਹਿਣਾ ਗੁਰੂ ਘਰ ਆ ਕੇ, ਲੰਗਰ 'ਚ ਕੁਰਸੀਆਂ 'ਤੇ ਨਹੀਂ ਬਹਿਣਾ, ਨਹੀਂ ਉਹ ਵਿਚਾਰੇ ਦੀ ਸ਼ਰਧਾ ਆ, ਉਹ ਵੀ ਚਾਹੁੰਦਾ ਆ ਮੈਂ ਵੀ ਗੁਰੂ ਘਰ ਆ ਕੇ ਬਾਣੀ ਸੁਣਾ, ਮੈਂ ਵੀ ਬਵਾਂ, ਵੈਲਕਮ ਆ, ਆਵੋ ਬਵੋ। ਪਰ ਗੁਰੂ ਦੀ ਮਰਿਆਦਾ ਤਾਂ ਨਾ ਸਿੱਖੇ ਅਤੇ ਟੰਗੀ ਜਾਓ। ਇੱਥੇ ਫਿਰ ਮਰਿਆਦਾ ਦੀ ਗੱਲ ਦੱਸੀ, ਕਹਿੰਦੇ ਤੁਸੀਂ ਸ਼ਰਧਾ ਤੋੜਦੇ ਆ, ਇਸ ਤਰ੍ਹਾਂ ਤੁਸੀਂ ਉਹਦੀ ਡਿਸਰਿਸਪੈਕਟ ਕਰਦੇ। ਗੁਰੂ ਸਾਹਿਬ ਇੱਥੋਂ ਤੱਕ ਆਖ ਰਹੇ ਆ ਵੀ ਮਾਰੀ ਜਾਣ ਉਹ ਜਿਹਨਾਂ ਨੂੰ ਰੱਬ ਵਾਹਿਗੁਰੂ ਵਿਸਰ ਗਿਆ, ਭੁੱਲ ਗਿਆ, ਇੰਨਾ ਸਾਨੂੰ ਸ਼ੋਰਟ ਕਰਦੇ ਆ। ਅਤੇ ਇੱਥੋਂ ਤੱਕ ਵੀ ਮਹਾਰਾਜ ਜੀ ਨੇ ਗੁਰਬਾਣੀ ਵਿੱਚ ਬਚਨ ਕਹੇ ਆ, ਜੋ ਨਾ ਭਜੰਤੇ ਨਾਰਾਇਣਾ ਤਿਨਕਾ ਮੈਂ ਨਾ ਕਰੋਂ ਦਰਸ਼ਨਾ। ਜੇ ਕਿਸੇ ਕਲੀਨ ਸੇਵ ਨੂੰ ਅਸੀਂ ਕਹਿ ਦਈਏ ਨਾ ਭਾਈ ਇਹ ਮਰਿਆਦਾ ਆ ਦੇਗ ਦੀ, ਇਹ ਗੁਰੂ ਦੀ ਤਾਬਿਆ ਦੀ ਜਾਂ ਲੰਗਰ ਦੀ ਮਰਿਆਦਾ, ਲੰਗਰ ਕੌਣ ਬਣਾ ਪਕਾ ਸਕਦਾ, ਬਣਾ ਸਕਦਾ, ਵਰਤਾ ਸਕਦਾ, ਦੇ ਕੌਣ ਬਣਾ ਸਕਦਾ ਵਰਤਾ ਸਕਦਾ। ਅਤੇ ਕਹਿਣਗੇ ਨਹੀਂ ਨਹੀਂ ਤੁਸੀਂ ਤੋੜਦੇ ਆ, ਵਿਤਕਰਾ ਕਰਦੇ ਆ, ਤੁਸੀਂ ਸ਼ਰਧਾ ਤੋੜਦੇ ਆ, ਇਹ ਨਹੀਂ ਕਿਸੇ ਨਾਲ ਕੋਈ ਈਰਖਾ ਨਹੀਂ ਆ ਐਸਾ, ਉਹ ਤਾਂ ਕੋਈ ਮੈਂ ਕਹਿਤੀ ਬਾਅਦ ਵੀ ਜੇ ਕੋਈ ਜਾਣ ਕੇ ਕਰਦਾ ਈਰਖਾ ਕਰਕੇ ਉਹ ਗਲਤ ਗੱਲ ਆ, ਪਰ ਗੁਰੂ ਦੀ ਮਰਿਆਦਾ ਜਿਹੜੀ ਉਹਨਾਂ ਦੇ ਭਲੇ ਲਈ ਦੱਸੀ ਜਾ ਰਹੀ ਉਹ ਗੱਲ ਭਲੇ ਦੀ ਆ। ਪਰ ਉਹੀ ਵੀ ਗੱਲ ਥੋੜ੍ਹੀ ਜਿਹੜੀ ਕੌੜੀ ਹੁੰਦੀ, ਜਿਹੜੀ ਦਵਾਈ ਹੁੰਦੀ ਥੋੜ੍ਹੀ ਕੌੜੀ ਹੁੰਦੀ ਆ, ਪਰ ਉਹ ਰੋ ਕਈ ਠੀਕ ਕਰਦੀ ਆ। ਇਸ ਕਰਕੇ ਉਹ ਵੀ ਉਹਨਾਂ ਦੇ ਭਲੇ ਲਈ ਗੱਲ ਦੱਸੀ ਜਾ ਰਹੀ ਵੀ ਜੇ ਗੁਰੂ ਦੀ ਖੁਸ਼ੀ ਰਹਿਣੀ ਆ, ਜਨਮ ਸਫਲ ਕਰਨਾ ਹੈ, ਤਾਂ ਗੁਰੂ ਦੀ ਮਰਿਆਦਾ ਵਿੱਚ ਰਹਿ ਕੇ ਚੱਲੋ, ਉਹਨੂੰ ਤੋੜੋ ਨਾ ਮਰਿਆਦਾ ਨੂੰ। ਇਸ ਕਰਕੇ ਜੇ ਤੁਸੀਂ ਕਹਿੰਦੇ ਹੋ ਵੀ ਲੰਗਰ 'ਚ ਕੋਈ ਗੱਲ ਨਹੀਂ, ਕੋਈ ਬਣਾ ਸਕਦਾ, ਕੋਈ ਵਰਤਾ ਸਕਦਾ, ਦੇ ਕੋਈ ਬਣਾ ਦੇ, ਕੋਈ ਵਰਤਾ ਦੇ, ਇਸ ਕਰਕੇ ਭਾਲਕ ਨੂੰ ਕਹੋ ਵੀ ਗ੍ਰੰਥੀ ਵੀ ਕਲੀਨ ਸ਼ੇਵ ਵੀ ਲਾ ਲਓ, ਫਿਰ ਇਹ ਗੱਲ ਮੰਨ ਲਓਗੇ ਤੁਸੀਂ। ਇਹ ਗੱਲ ਜਦੋਂ ਕਿਤੇ ਸੁਣਦੇ ਹਾਂ, ਖਬਰਾਂ ਆਉਂਦੀਆਂ ਕਿਤੇ ਸੋਸ਼ਲ ਮੀਡੀਆ 'ਤੇ ਇੱਕਾ ਦੁੱਕਾ ਸੁਣਦੇ, ਫਿਰ ਬੜੇ ਭਾਂਬੜ ਮੱਚਦੇ ਆ ਵੀ ਉਹ ਤਾਂ ਮੋਨਾ ਉੱਥੇ ਲਾਵਾਂ ਕਰਾ ਰਿਹਾ ਸੀਗਾ, ਉਹ ਤਾਂ ਉੱਥੇ ਬੜੀ ਗਲਤ ਗੱਲ ਹੋ ਗਈ ਹੈ। ਅਤੇ ਜਿਹੜਾ ਗੁਰੂ ਨੇ ਦੇਗ ਛਕਣੀ, ਜਿਹੜਾ ਗੁਰੂ ਨੇ ਲੰਗਰ ਛਕਣਾ ਆ, ਉਹ ਜਿਹੜਾ ਮਰਜ਼ੀ ਬਣਾਈ ਜਾਵੇ, ਉਹ ਹਰੇਕ ਚੀਜ਼ ਦਾ ਇੱਕ ਨਿਯਮ ਆ, ਲਓ ਆ। ਇੱਥੇ ਵਿਤਕਰੇ ਵਾਲੀ ਗੱਲ, ਈਰਖਾ ਵਾਲੀ ਗੱਲ ਨਹੀਂ ਵੀ ਉਹਨਾਂ ਨਾਲ ਵਿਤਕਰਾ ਹੋ ਰਿਹਾ ਜਾਂ ਉਹਨਾਂ ਨਾਲ ਅਸੀਂ ਜੈਲਸ ਕਰ ਰਹੇ, ਨਹੀਂ ਨਹੀਂ, ਗੁਰੂ ਦੀ ਇਹ ਮਰਿਆਦਾ ਆ। ਜੇ ਤੁਸੀਂ ਕਿਸੇ ਨੂੰ ਦੱਸੋਗੇ ਮਰਿਆਦਾ ਦੀ ਗੱਲ ਤਾਂ ਹੀ ਉਹਦੇ ਵਿੱਚ ਆਓਗੇ, ਜੇ ਕਹੋ ਕੋਈ ਗੱਲ ਨਹੀਂ ਚੱਲਣ ਦਿਓ, ਉਹ ਆਉਂਦਾ ਫਿਰ ਚੱਲਣ ਦਿਆ ਕੰਮ, ਚੱਲੀ ਜਾਣ ਦਿਓ, ਇੱਦਾਂ ਹੀ ਫਿਰ ਮੈਨੂੰ ਕੀ ਲੋੜ ਹੈ ਕੇਸ ਰੱਖਣ ਦੀ, ਅੰਮ੍ਰਿਤ ਛਕਣ ਦੀ, ਮਰਿਆਦਾ 'ਚ ਆਉਣ ਦੀ। ਇਸ ਕਰਕੇ ਉਹਦੇ ਨਾਲ ਵਿਤਕਰਾ ਨਹੀਂ, ਕੋਈ ਵਿਰੋਧ ਨਹੀਂ, ਉਹਦੇ ਭਲੇ ਲਈ ਗੱਲ ਸਮਝਾਈ ਜਾ ਰਹੀ। ਦਵਾਈ ਕੌੜੀ ਆ, ਰੋਗ ਠੀਕ ਕਰਦੀ। ਗੁਰੂ ਸਾਹਿਬ ਨੇ ਇੱਥੋਂ ਤੱਕ ਕਹਿ ਦਿੱਤਾ, ਜੋ ਨਾ ਭਜੰਤੇ ਨਾਰਾਇਣਾ ਤਿਨਕਾ ਮੈਂ ਨਾ ਕਰੂੰ ਦਰਸ਼ਨਾ। ਮੈਂ ਇਹੋ ਜਿਹੇ ਦਰਸ਼ਨ ਹੀ ਨਹੀਂ ਕਰਨੇ ਇਹੋ ਜਿਹਿਆਂ ਦੇ, ਜੋ ਰੱਬ ਦੀ ਬੰਦਗੀ ਨਹੀਂ ਕਰਦੇ, ਭਗਤੀ ਨਹੀਂ ਕਰਦੇ। ਅਸੀਂ ਗੁਰੂ ਦੀ ਕੇਸਾਂ ਦੀ ਬੇਦਬੀ ਕਰਕੇ ਅਤੇ ਨਸ਼ੇ ਕਰਕੇ ਕਈ ਤਰ੍ਹਾਂ ਦੇ ਪੁੱਠੇ ਕਰਮ ਕਰਕੇ, ਅਤੇ ਇਸ ਤਰ੍ਹਾਂ ਫਿਰ ਕਿੱਦਾਂ ਗੁਰੂ ਨੂੰ ਭਾ ਜਾਂਦੇ ਹਾਂ। ਗੁਰੂ ਸਾਹਿਬ ਦੇ ਇੱਥੋਂ ਤੱਕ ਸਾਨੂੰ ਵਰਜ ਰਹੇ ਆ, ਮਰਨ ਮਰ ਕਿਉਂ ਨਹੀਂ ਗਏ ਜਿਨ੍ਹਾਂ ਨੇ ਵਾਹਿਗੁਰੂ ਨੂੰ ਭੁਲਾ ਦਿੱਤਾ। ਹਰ ਬਿਸਰਤ ਸਦਾ ਖੁਆਰੀ,
ਨਾਮ ਬਿਹੂਨ ਜੀਵਨ ਕੌਣ ਕਾਮ।
ਕਿਉਂਕਿ ਮਹਾਰਾਜ ਕਹਿੰਦੇ ਨਾਮ ਤੋਂ ਬਿਹੋਣਾ ਜਿਹੜਾ ਜੀਵਨ ਨੇ ਕਿਹੜੇ ਕੰਮ ਆ, ਕਿਸੇ ਕੰਮ ਨਹੀਂ ਆਉਣ ਵਾਲਾ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ, ਚਾਰ ਕੁੰਡ ਦਹਿ ਦਿਸ ਭਰਮੇ ਥੱਕ ਆਏ ਪ੍ਰਭ ਕੀ ਸਾਮ। ਔਰ ਉਹ ਉੱਥੇ ਉਦਾਹਰਨ ਦਿੱਤੀ ਆ, ਜਨਮ ਇਨਸਾਫ ਕੁਮਲਾਵਤੀ ਉਪਜੈ ਨਾਹੀ ਦਾਮ। ਔਰ ਮਹਾਰਾਜ ਨੇ ਕਿਹਾ ਜੇ ਇਸ ਤਰ੍ਹਾਂ ਕਿਸੇ ਕੰਮ ਨਹੀਂ ਆ ਉਹ ਜੀਵਨ ਜਿਹੜਾ ਨਾਮ ਨਹੀਂ ਜਪਦਾ, ਭਗਤੀ ਨਹੀਂ ਕਰਦਾ, ਇੱਦਾਂ ਜਿੱਦਾਂ ਸਾਖ ਜਲ ਬਿਨ ਸਾਖ ਕੁਮਲਾਵਤੀ ਉਪਜੈ ਨਾ ਹੀ ਦਾਮ। ਜਿਸ ਤਰ੍ਹਾਂ ਜਲ ਤੋਂ ਬਿਨਾਂ ਜਿਹੜੀ ਖੇਤੀ ਆ ਉਹ ਕੁਮਲਾ ਜਾਂਦੀ ਆ, ਉਹਦਾ ਕੋਈ ਮੁੱਲ ਨਹੀਂ ਮਿਲਦਾ। ਜੇ ਕਣਕ ਬੀਜੀ ਝੋਨਾ ਨੂੰ ਪਾਣੀ ਨਾ ਲਾਓ ਤਾਂ ਸੁੱਕ ਜਾਣਾ, ਉਹਦੇ ਵਿੱਚੋਂ ਨਿਕਲਣਾ ਕੀ, ਉਹਦਾ ਕੋਈ ਦਾਮ ਥੋੜ੍ਹਾ ਮਿਲਣਾ, ਕੋਈ ਵੱਟਿਆ ਥੋੜ੍ਹਾ ਉੱਥੋਂ ਜਾਣਾ। ਧੇਨ ਦੁੱਧ ਹੈ ਅਤੇ ਬਾਹਰੀ ਕਿਤੇ ਨਾ ਆਵੇ ਕਾਮ। ਜਿਵੇਂ ਧੇਨ ਹੁੰਦਾ ਗਾਊ ਮੱਝ ਜਾਂ ਗਊ ਜਾਂ ਮੱਝ ਕਹਿ ਲਓ, ਦੁੱਧ ਤੋਂ ਬਿਨਾਂ ਉਹ ਕਿਸ ਕੰਮ ਆ। ਜਿਵੇਂ ਪੰਜਾਬ ਤੁਸੀਂ ਸੁਣਿਆ ਹੈਗਾ ਉਹਨੂੰ ਫੰਡਰ ਕਹਿੰਦੇ, ਫੰਡਰ ਹੋ ਗਈ ਗਾਂ ਅਤੇ ਮੱਝ, ਅਤੇ ਇਸ ਤਰ੍ਹਾਂ ਉਹ ਕਿਸੇ ਕੰਮ ਨਹੀਂ। ਜਿਵੇਂ ਮੁੜ ਕੇ ਅਗਲੇ ਨੂੰ ਜੱਟ ਰੇੜੇ ਅੱਗੇ ਜੋੜ ਲੈਂਦੇ ਵੀ ਇਹ ਤਾਂ ਫੰਡਰ ਹੀ ਆ, ਕਿਸੇ ਕੰਮ ਨਹੀਂ ਆਉਣ ਵਾਲੀ ਨਾ। ਧੇਨ ਦੁੱਧ ਹੈ ਅਤੇ ਬਾਹਰੀ ਕਿੱਦਾਂ ਨਾ ਆਵੇ ਕਾਮ। ਜਿਵੇਂ ਦੁੱਧ ਤੋਂ ਬਿਨਾਂ ਗਾਂ ਮੱਝ ਕਿਸੇ ਕੰਮ ਨਹੀਂ ਆ ਰਹੀ ਹੈ, ਉਹਦਾ ਕੋਈ ਮੁੱਲ ਨਹੀਂ ਵੈਸਾ ਪੈ ਰਿਹਾ। ਅਤੇ ਜਿਸ ਤਰ੍ਹਾਂ ਪਾਣੀ ਤੋਂ ਬਿਨਾਂ ਖੇਤੀ ਸੁੱਕ ਜਾਂਦੀ ਤਾਂ ਕੰਮ ਮੁੱਲ ਨਹੀਂ ਪੈਂਦਾ। ਇਸੇ ਤਰ੍ਹਾਂ ਨਾਮ ਵੀ ਹੋਣ ਜੀਵਨ ਕੌਣ ਕਾਮ, ਨਾਮ ਤੋਂ ਵਿਹੋਣਾ ਜੀਵਨ ਕਿਸੇ ਕੰਮ ਦਾ ਨਹੀਂ। ਵਿਸ਼ਰਾਮ ਦੇ ਕੇ ਫੁਰਮਾ ਰਹੇ ਹਨ।
ਖਾਤ ਪੀਤ ਖੇਲਤ ਹਸਤ ਵਿਸਥਾਰ।
ਮਹਾਰਾਜ ਜੀ ਕਹਿੰਦੇ, ਮਨੁੱਖਾ ਤੂੰ ਮਾਨਸ ਦੇ ਦੁਲੱਭ ਜਿਹੜੀ ਮਿਲੀ ਆ ਵੱਡੇ ਭਾਗਣਾ ਦੀ ਕਦਰ ਨਹੀਂ ਕਰਦਾ। ਖਾਤ ਪੀਤ ਖਾਣ ਪੀਣ ਖੇਲਣ ਹੱਸਣ ਵਿੱਚ ਹੀ ਤੂੰ ਵਿਸਥਾਰ ਸਮਾਂ ਆਪਣਾ ਨਿਗਾਹ ਰਹਿਆ ਆ। ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ, ਇਹੀ ਚੇਤਾ ਰਹਿ ਗਿਆ। ਖਾਣਾ ਪੀਣਾ ਹੱਸਣਾ ਸੌਣਾ ਇਹਨੂੰ ਨਹੀਂ ਭੁੱਲਦਾ, ਖਾਣਾ ਨਹੀਂ ਕਦੀ ਭੁੱਲਦਾ, ਸੌਣਾ ਪੀਣਾ ਇਹ ਐਨ ਚੇਤੇ ਰੱਖਦਾ ਇੰਨ ਬਿੰਨ, ਪਰ ਵਿਸਰ ਗਿਆ ਹੈ ਮਰਨਾ। ਇੱਕ ਮਰਨਾ ਭੁਲਾ ਦਿੱਤਾ ਕਿ ਮੈਂ ਮਰ ਜਾਣਾ ਹੈ, ਅਤੇ ਦੂਜਾ ਖਸਮ ਵਿਸਾਰ, ਖਸਮ ਨੂੰ ਵਿਸਾਰ ਦਿੱਤਾ ਹੈ। ਖੁਆਰੀ ਕੀਨੀ ਖੁਆਰੀ ਦੇ ਕੰਮ ਕਰਦਾ ਆ ਖੁਆਰ ਹੋਣ ਵਾਲੇ। ਧ੍ਰਿਗ ਜੀਵਨ ਨਹੀਂ ਰਹਿਣਾ, ਇਹ ਧ੍ਰਿਗ ਜੀਵਨ ਆ, ਰਹਿਣਾ ਨਹੀਂ ਹੈ। ਇਸ ਕਰਕੇ ਖਾਦ ਪੀਤ ਖਾਣ ਪੀਣ ਖਸਣ ਹੱਸਣ ਖੇਡਣ ਵਿੱਚ, ਇਹਦੇ ਵਿੱਚ ਹੀ ਮਹਾਰਾਜ ਨੇ ਜੀਵਨ ਨਿਭਾਈ ਜਾ ਰਿਹਾ ਆ, ਭਗਤੀ ਗੁਰਸਿੱਖੀ ਵਾਲੇ ਪਾਸੇ ਨਹੀਂ ਆਉਂਦਾ।
ਕਵਨ ਅਰਥ ਮ੍ਰਿਤਕ ਸੀਗਾਰ।
ਜਿਹੜੇ ਖਾਣ ਪੀਣ ਹੱਸਣ ਸੌਣ ਵਿੱਚ ਹੀ ਸਮਾਂ ਨਗਾਈ ਜਾਂਦੇ ਆ, ਕਿਉਂਕਿ ਜੀਵਨ ਦਾ ਲਕਸ਼ ਏਮ ਕਈਆਂ ਨੇ ਇਹੀ ਸਮਝਿਆ ਹੈ, ਸਵੇਰੇ ਉੱਠਣਾ ਹੈ, ਨਹਾਉਣਾ ਹੈ, ਖਾਣਾ ਪੀਣਾ ਕਮਾਉਣਾ ਟੱਬਰ ਪਾਲਣਾ ਬਸ। ਅਤੇ ਮਹਾਰਾਜ ਜੀ ਕਹਿੰਦੇ ਇਹ ਕੰਮ ਤਾਂ ਫਿਰ ਪਸ਼ੂ ਵੀ ਕਰਦੇ ਆ, ਇਹ ਤਾਂ ਪਸ਼ੂ ਵੀ ਜਿਹੜੇ ਖਾਂਦੇ ਆ ਪੀਂਦੇ ਆ ਸੌਂਦੇ ਉੱਠਦੇ ਬੱਚੇ ਜਨਮ ਦਿੰਦੇ ਆ, ਫਿਰ ਤੇਰੇ 'ਚ ਉਹਦੇ ਵਿੱਚ ਫਰਕ ਕੀ ਹੋਇਆ। ਤਾਂ ਹੀ ਬਚਨ ਕਹੇ ਕਰਤੂਤ ਪਸ਼ੂ ਕੀ ਮਾਨਸ ਜਾਤ, ਜਾਤ ਅਤੇ ਮਾਨਸ ਸੀ ਇਹਦੀ ਅਤੇ ਕਰਮ ਭਰ ਪਸ਼ੂਆਂ ਵਾਲੀ ਹੋ ਗਏ ਇਹਦੇ। ਇਸ ਕਰਕੇ ਤੂੰ ਡਿਫਰੈਂਟ ਤਾਂ ਹੈ ਉਹਨਾਂ ਨਾਲੋਂ, ਤੂੰ ਨਵੇਕਲਾ ਵੱਖਰਾ ਤਾਂ ਆ, ਜੇ ਤੂੰ ਭਗਤੀ ਕਰੇ ਸਿੱਖੀ ਕਮਾਵੇਂ ਤਾਂ ਆ, ਨਹੀਂ ਤਾਂ ਇਹ ਕੰਮ ਤਾਂ ਪਸ਼ੂ ਵੀ ਕਰਦੇ ਆ। ਜੇ ਖਾਣ ਪੀਣ ਹੱਸਣ ਖੇਡਣ ਇਹਦੇ ਵਿੱਚ ਹੀ ਜ਼ਿੰਦਗੀ ਨਿਗਾ ਰਹੇ ਹੋ ਕੇਵਲ, ਅਤੇ ਉਹ ਇਸ ਤਰ੍ਹਾਂ ਆ। ਕਮਨ ਅਰਥ ਮ੍ਰਿਤਕ ਸੀਗਾਰ। ਜੇ ਇਸ ਤਰ੍ਹਾਂ ਇੱਕ ਮ੍ਰਿਤਕ ਡੈੱਡ ਬੋਡੀ ਮੁਰਦਾ ਹੋਇਆ ਸਰੀਰ, ਉਹਨੂੰ ਕੋਈ ਸ਼ਿੰਗਾਰ ਕਰੀ ਜਾਵੇ, ਸਜਾਈ ਜਾਵੇ, ਫਬਾਈ ਜਾਵੇ, ਉਹ ਕਿਸ ਅਰਥ ਆ, ਉਹਦਾ ਕੀ ਮੀਨਿੰਗ ਆ? ਉਹਦਾ ਕੋਈ ਅਰਥ ਨਹੀਂ, ਕੋਈ ਮੀਨਿੰਗ ਨਹੀਂ। ਉਸ ਦੇਹੀ ਨੂੰ ਜਿਹੜੀ ਡੈੱਡ ਬੋਡੀ ਆ ਉਹਨੂੰ ਜਿੱਥੇ ਮਰਜ਼ੀ ਸੁੱਟ ਦਿਓ, ਪਾਣੀ 'ਚ ਰੋੜ ਦਿਓ, ਉਹਨੂੰ ਸਾੜ ਦਿਓ, ਦੱਬ ਦਿਓ, ਉਹਨੇ ਥੋੜ੍ਹਾ ਕੁਝ ਕਹਿਣਾ ਅੱਗੋਂ। ਇਸ ਕਰਕੇ ਉਦੋਂ ਕੀਤਾ ਹੋਇਆ ਸ਼ਿੰਗਾਰ ਸਜਾਉਣ ਫਬਾਉਣ ਦਾ ਕੀ ਲਾਭ ਹੋਇਆ, ਭਾਵ ਉਹਨੂੰ ਸ਼ਿੰਗਾਰ ਕਰਨ ਦਾ ਕੋਈ ਅਰਥ ਮੀਨਿੰਗ ਨਹੀਂ। ਇਸੇ ਤਰ੍ਹਾਂ ਨਾਮ ਵੀ ਹੋਣ ਜੀਵਨ ਕਿਸੇ ਕੰਮ ਨਹੀਂ ਆ, ਖਾਣ ਪੀਣ ਹੱਸਣ ਖੇਡਣ 'ਚ ਜਿਹੜੇ ਜੀਵਨ ਕੇਵਲ ਨਿਭਾ ਰਹੇ ਹਨ।
ਜੋ ਨਾ ਸੁਣੇ ਜਸ ਪਰਮਾਨੰਦਾ।
ਜਿਹੜੇ ਵਾਹਿਗੁਰੂ ਪਰਮੇਸ਼ਰ ਦਾ ਜਸ ਨਹੀਂ ਸੁਣਦੇ, ਜੋ ਨਾ ਸੁਣੇ ਜਸ ਪਰਮਾਨੰਦਾ, ਜਿਹੜੇ ਉਸ ਵਾਹਿਗੁਰੂ ਪਰਮੇਸ਼ਰ ਦਾ ਜਸ ਨਹੀਂ ਸੁਣਦੇ, ਉਸ ਪਰਮਾਨੰਦ ਵਾਹਿਗੁਰੂ ਪਰਮੇਸ਼ਰ ਦਾ ਜਿਹੜਾ ਭਜਨ ਵੀ ਸਿਮਰਨ ਵੀ ਮਹਾਂ ਆਨੰਦ ਦੇਣ ਵਾਲਾ ਆ, ਜੋ ਕੰਨਾਂ ਦੇ ਨਾਲ ਸੁਣਦੇ ਨਹੀਂ ਹਨ, ਉਹਦਾ ਜਸ ਕਥਾ ਦੁਆਰਾ, ਕੀਰਤਨ ਦੁਆਰਾ, ਨਾਮ ਦੁਆਰਾ।
ਆਸ ਪੰਖੀ ਤ੍ਰਿਗਤ ਜੋਨ ਤੇ ਮੰਦਾ।
ਮਹਾਰਾਜ ਜੀ ਫਰਮਾਉਂਦੇ ਆ ਵੀ ਉਹ ਪਸ ਪੰਖੀ, ਉਹ ਫਿਰ ਇੱਦਾਂ ਦੇ, ਉਹ ਪਸ਼ੂ ਤੋਂ ਪੰਖੀਆਂ ਤੋਂ ਜਿਹੜੇ ਫਲਾਈ ਕਰਨ ਵਾਲੇ ਉੱਡਣ ਵਾਲੇ ਨਾ ਪੰਖੀ ਪੰਛੀ, ਉਹਨਾਂ ਤੋਂ ਵੀ ਪਸ਼ੂਆਂ ਤੋਂ ਵੀ, ਅਤੇ ਤ੍ਰਿਗਤ ਹੁੰਦਾ ਤ੍ਰਿਗਤ ਜੂਨਾਂ ਜਿਹੜੀਆਂ ਹੁੰਦੀਆਂ, ਜਿਹੜੀਆਂ ਟੇਢੀਆਂ ਮੇਢੀਆਂ ਜੂਨਾਂ, ਟੇਢੇ ਚੱਲਣ ਵਾਲੇ, ਜਿਵੇਂ ਸੱਪ ਮੰਨ ਲਓ ਟੇਢਾ ਹੋ ਕੇ ਚੱਲਦਾ ਜਿਹੜਾ, ਉਹ ਇਹੋ ਜਿਹੀਆਂ ਸੱਪ ਦੀਆਂ ਜੂਨਾਂ ਪਸ਼ੂ ਪੰਖੀ ਦੀਆਂ ਜੂਨਾਂ ਨਾਲੋਂ ਵੀ ਮੰਦਾ ਹੈ, ਭੈੜਾ ਹੈ ਉਹ। ਮਹਾਰਾਜ ਜੀ ਪ੍ਰਤੱਖ ਹੀ ਇੰਨਾ ਸ਼ੋਰਟ ਕਰ ਰਹੇ ਆ। ਉਹੀ ਗੱਲ ਮੈਂ ਫਿਰ ਦੁਹਰਾਵਾਂ, ਤਾਂ ਅਸੀਂ ਕਿਸੇ ਨੂੰ ਕਹਿ ਦਈਏ ਵੀ ਗੁਰਸਿੱਖੀ ਵਾਲੇ ਪਾਸੇ ਜਿਹੜੋ, ਤਾਂ ਉਹ ਗੱਲ ਹੋਰ ਪਾਸੇ ਲੈ ਜਾਂਦਾ। ਗੁਰੂ ਤਾਂ ਇਤਨਾ ਸਾਨੂੰ ਸ਼ੋਰਟ ਕਰ ਰਿਹਾ, ਪਰ ਗੱਲ ਸਮਝ ਵੀ ਭਲੇ ਲਈ ਆ, ਤੇਰੇ ਭਲੇ ਲਈ ਆ, ਉਹਦੇ ਵਿੱਚ ਲਾਭ ਤੇਰਾ ਹੀ ਹੋਣਾ ਆ। ਉਹ ਕੋਈ ਵਿਰਲਾ ਹੀ ਗੁਰਮੁਖ ਇਸ ਗੱਲ ਨੂੰ ਸਮਝਦਾ ਆ ਵੀ ਗੁਰੂ ਮਹਾਰਾਜ ਜੇ ਮੈਨੂੰ ਝਿੜਕਦੇ ਵੀ ਆ ਤਾਂ ਮੇਰੇ ਭਲੇ ਲਈ ਆ, ਜਿਵੇਂ ਬੱਚਿਆਂ ਨੂੰ ਝਿੜਕਦੇ ਆ ਮਾਪੇ, ਉਹਦੇ ਵਿੱਚ ਬੱਚਿਆਂ ਦਾ ਹੀ ਭਲਾ ਹੁੰਦਾ। ਪਰ ਉਹ ਨਿਆਣਾ ਹੋਣ ਦੇ ਸਮੇਂ ਉਹ ਸਮਝਦਾ ਨਹੀਂ ਆ, ਉਹ ਸਮਝਦਾ ਵੀ ਸ਼ਾਇਦ ਮੈਨੂੰ ਜਾਣ ਕੇ ਕੁੱਟਿਆ ਮਾਰਿਆ ਜਾ ਰਿਹਾ, ਪਰ ਉਹਦੇ ਭਲੇ ਲਈ ਗੱਲ ਹੁੰਦੀ ਆ। ਇਸ ਕਰਕੇ ਗੁਰੂ ਸਾਹਿਬ ਭਲੇ ਲਈ ਸਾਨੂੰ ਸਮਝਾ ਰਿਹਾ ਸਾਡੇ ਲਈ, ਜਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਗੁਰਬਾਣੀ ਵਿੱਚ ਬਚਨ ਕਰਦੇ ਆ ਜੀ, ਗੁਰਮੰਤਰਹੀਨ ਸੇ ਜੋ ਪ੍ਰਾਣੀ ਤ੍ਰਿਗੰਧ ਜਨਮ ਪ੍ਰਸ਼ਟਨ ਹੈ, ਜਿਸ ਨੇ ਖੰਡੇ ਬਾਟੇ ਦੀ ਪੌਲ ਨਹੀਂ ਛਕੀ, ਅੰਮ੍ਰਿਤ ਨਹੀਂ ਛਕਿਆ, ਗੁਰੂ ਦੀਖਿਆ ਨਹੀਂ ਲਈ, ਭਗਤੀ ਦੇ ਰਾਹ 'ਤੇ ਨਹੀਂ ਚੱਲਦਾ। ਮਹਾਰਾਜ ਜੀ ਕਹਿੰਦੇ ਗੁਰਮੰਤਰਹੀਨ ਸੇ ਜੋ ਪ੍ਰਾਣੀ ਤ੍ਰਿਗੰਧ ਜਨਮ ਪ੍ਰਸ਼ਟ ਹੈ, ਉਹਦਾ ਜਨਮ ਤ੍ਰਿਗ ਹੈ, ਭ੍ਰਸ਼ਟ ਹੈ ਉਹਦਾ ਜਨਮ। ਕਿਤਨਾ ਤ੍ਰਿਗ ਸੌ ਵਾਰ ਕਹਿੰਦੇ ਫਿੱਟੇ ਮੂੰਹ ਕਿਸੇ ਨੂੰ ਕਹੋ ਜੇ ਕਿ ਜਿਵੇਂ ਤ੍ਰਿਗ ਬਣਦਾ ਹੈ, ਇਸ ਤਰ੍ਹਾਂ ਉਹ ਤ੍ਰਿਗ ਹੈ ਉਸ ਦਾ ਜੀਵਨ। ਸੌ ਲਾਹਨਤਾਂ ਪਾਓ ਅਤੇ ਕਹਿੰਦੇ ਇਹ ਹਜ਼ਾਰ ਸੌ ਲਾਹਨਤਾਂ ਅਤੇ ਇੱਕ ਤ੍ਰਿਗ ਬਣਦਾ ਹੈ, ਸੌ ਹੀ ਇਹੋ ਜਿਹੇ ਸੌ ਲਾਹਨਤਾਂ ਪਾਓ ਫਿਟਕਾਰਾਂ ਪਾਓ ਅਤੇ ਇੱਕ ਲਾਹਨਤ, ਅਤੇ ਸੌ ਲਾਹਨਤਾਂ ਪਾਓ ਇੱਕ ਤ੍ਰਿਗ ਬਣਦਾ। ਜਿਵੇਂ ਉਹ ਤ੍ਰਿਗਾਕਾਰ ਫਿਟਕਾਰ ਹੈ ਜੀਵਨ, ਉਹ ਜਿਹੜਾ ਗੁਰੂ ਦੇ ਮੰਤਰ ਨੂੰ ਲੈ ਕੇ ਅੰਮ੍ਰਿਤਧਾਰੀ ਨਹੀਂ ਹੋਇਆ, ਗੁਰਸਿੱਖ ਨਹੀਂ ਹੋਇਆ, ਗੁਰੂ ਦੀਖਿਆ ਨਹੀਂ ਕਮਾਉਂਦਾ ਅਤੇ ਅੱਗੇ ਬਚਨ ਕਹੇ, ਉਹ ਜੀਵਨ ਫਿਰ ਇੱਦਾਂ ਦਾ ਹੈ। ਗੁਰਮੰਤਰਹੀਨ ਸੇ ਜੋ ਪ੍ਰਾਣੀ ਤ੍ਰਿਗੰਤ ਜਨਮ ਪ੍ਰਸ਼ਨ ਹੈ, ਕੂਕਰ ਹੈ, ਸੂਕਰ ਹੈ, ਗਰਦਭ ਹੈ, ਕਾਕਨ ਹੈ, ਸਰਪਨ ਹੈ, ਤੁਲਖਲ ਹੈ, ਕਾਵਾਂ ਕੁੱਤਿਆਂ, ਕਾਕਨ ਹੈ ਕਾਂ, ਗਰਦਭ ਹੈ ਗਧਾ, ਸਰਪਨ ਹੈ ਸੱਪ, ਇਹਨਾਂ ਦੇ ਤੋਲੋ ਜੀਵਨ ਫਿਰ ਸਮਝ ਲਵੋ, ਪਸ ਪੰਖੀ ਤਿਗਦ ਜੋਣ ਤੋਂ ਵੀ ਮੰਦਾ ਹੈ।
ਓ ਨਾਨਕ ਗੁਰਮੰਤਰ ਦ੍ਰਿੜਾਇਆ,
ਮਹਾਰਾਜ ਜੀ ਕਹਿੰਦੇ ਕਹੋ ਨਾਨ ਗੁਰਮੰਤਰ ਦ੍ਰਿੜਾਇਆ। ਮਹਾਰਾਜ ਜੀ ਫਿਰ ਅੱਗੇ ਗੁਰੂ ਦੇ ਬੇਨਤੀ ਕਰਦੇ ਆ ਵੀ ਉਸ ਵਾਹਿਗੁਰੂ ਦੇ ਚਰਣੀ ਅਸੀਂ ਪਏ ਅਤੇ ਉਹਨੇ ਸਾਡੇ ਦਿੱਗ ਐਸੀ ਕਿਰਪਾ ਕੀਤੀ, ਐਸਾ ਮੰਤਰ ਸਾਨੂੰ ਦ੍ਰਿੜ ਕਰਾ ਦਿੱਤਾ, ਐਸਾ ਉਪਦੇਸ਼ ਸਾਨੂੰ ਦ੍ਰਿੜ ਕਰਵਾ ਦਿੱਤਾ ਹਿਰਦੇ ਵਿੱਚ।
ਕੇਵਲ ਨਾਮ ਰਿਦ ਮਾਹੇ ਸਮਾਇਆ,
ਉਹਨੇ ਐਸੀ ਕਿਰਪਾ ਕੀਤੀ ਆ ਵੀ ਕੇਵਲ ਹਿਰਦੇ ਵਿੱਚ ਉਸਦਾ ਨਾਮ ਹੀ ਐਨ ਪ੍ਰਪੱਕ ਹੋ ਗਿਆ, ਉਹ ਦੁਰਮਤ ਜਿਹੜੀ ਮੈਲ ਸੀ ਨਾ ਸਾਰੀ ਨਿਕਲ ਗਈ, ਉਹ ਗੁਰਮਤ ਦੀ ਸ਼ੁਭ ਮਾਤੀ ਕੇਵਲ ਹਿਰਦੇ ਦੇ ਵਿੱਚ ਰਹਿ ਗਈ, ਇੱਕ ਨਾਮ ਹੀ ਹਿਰਦੇ ਵਿੱਚ ਰਹਿ ਗਿਆ ਜਦੋਂ ਉਹਨੇ ਕਿਰਪਾ ਕਰਕੇ ਆਪਣਾ ਉਪਦੇਸ਼ ਹਿਰਦੇ 'ਚ ਦ੍ਰਿੜ ਕਰਵਾ ਦਿੱਤਾ, ਜਿਨ੍ਹਾਂ ਨੂੰ ਉਹਨਾਂ ਦੇ ਹਿਰਦੇ 'ਚ ਕੇਵਲ ਇੱਕ ਨਾਮ ਹੀ ਸਮਾਇਆ ਰਹਿੰਦਾ ਹੈ, ਉਹਦੇ ਨਾਮ ਵਿੱਚ ਉਹ ਸਮਾਏ ਰਹਿੰਦੇ ਆ। ਹੋਈਆਂ ਭੁੱਲਾਂ ਗਲਤੀਆਂ ਦੀ ਆਪ ਸੰਗ ਸੰਗਤਾਂ ਨੇ ਖਿਮਾ ਬਖਸ਼ ਦੇਣੀ, ਆਪ ਜੀ ਖਿਮਾ ਬਖਸ਼ਣੀ, ਕੱਲ੍ਹ ਕੋਸ਼ਿਸ਼ ਕਰਾਂਗੇ, ਮਾਂ ਇੱਕ ਸ਼ਬਦ ਦੀ ਵਿਆਖਿਆ ਹੁੰਦੀ, ਕੱਲ੍ਹ ਕੋਸ਼ਿਸ਼ ਕਰਾਂਗੇ ਦੋ ਹੋ ਜਾਣ, ਜਿਵੇਂ ਮਹਾਰਾਜ ਜੀ ਨੂੰ ਪਾਇਆ ਸਤਿਗੁਰੂ ਸਾਹਿਬ ਜੀ ਕਿਰਪਾ ਕਰਨ। ਕੋਸ਼ਿਸ਼ ਤਾਂ ਕਰੀ ਦੀ ਆ ਪਰ ਵਿਸਥਾਰ ਕਰਕੇ ਆਪ ਜੀ ਖਿਮਾ ਦੀ ਮਾਫ਼ੀ, ਆਪ ਜੀ ਭੁੱਲਾਂ ਦੀ ਮਾਫ਼ੀ ਬਖਸ਼ ਦੇਣੀ ਜੀ, ਅਸੀਸ ਬਖਸ਼ਿਓ, ਕਥਾ ਕਰਨ ਦੀ ਜਾ ਜਾਵੇ, ਸਿੱਖੀ ਪ੍ਰਭਗਤਾ ਜਨਿਭ ਜਾਵੇ, ਲਿਖ ਹੈ ਕਤੇ ਨਾ ਛੁੱਟੀ ਹੈ, ਖਿਨ ਖਿਨ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।